ਪਾਵ ਸਰੁੱਤ ਦਾ ਚੁਮਾਸੇ ਦੇ ਮਹੀਨੇ ਹਨ, ਮੀਂਹ ਦੀ ਰੁੱਤ ਹੈ। ਛੇਵੇਂ ਪਾਤਸ਼ਾਹ ਬਿਆਸ ਦਰਿਆ ਦੇ ਕੰਢੇ ਤੇ ਕਿਤੇ ਪੜਾ ਕਰਨਾ ਚਾਹੁੰਦੇ ਹੈ, ਜਿੱਥੇ ਚਿੱਕੜ ਨਾ ਹੋਵੇ, ਉੱਚਾ ਥਾਂ ਹੋਵੇ। ਇੱਕ ਸਿੱਖ ਨੇ ਦੱਸਿਆ, ਮਹਾਰਾਜ ਇੱਥੋਂ ਕੁਝ ਦੂਰੀ ਤੇ ਦਰਿਆ ਦੇ ਕੰਢੇ ਕੁਰਹੇਲਾ ਪਿੰਡ ਹੈ, ਉੱਚਾ ਥਾਂ ਹੈ, ਲਾਗੇ ਦਰਿਆ ਵਗਦਾ ਹੈ, ਬੜਾ ਸੋਹਣਾ ਰਮਣੀਕ ਦ੍ਰਿਸ਼ ਹੈ, ਕੁਦਰਤ ਦੇ ਕੁਦਰਤੀ ਨਜ਼ਾਰੇ ਨੇ, ਆਪ ਜੀ ਉੱਥੇ ਚੱਲ ਕੇ ਨਿਵਾਸ ਕਰੋ। ਸੁਣ ਕੇ ਸਤਿਗੁਰਾਂ ਨੇ ਹੁਕਮ ਕੀਤਾ, ਤਿਆਰੀ ਕਰੋ, ਚਾਲਾ ਮਾਰੀਏ। ਬਾਬਾ ਗੁਰਦਿੱਤਾ ਜੀ ਨੂੰ ਗੋਇੰਦਵਾਲ ਸਾਹਿਬ ਭੇਜ ਦਿੱਤਾ ਹੈ। ਆਪ ਸਤਿਗੁਰੂ ਘੋੜੇ ਤੇ ਸਵਾਰ ਹੋਏ, ਬਿਆਸ ਦਰਿਆ ਦੇ ਕੰਢੇ ਕੰਢੇ ਸ਼ਿਕਾਰ ਖੇਡਦਿਆਂ ਜਾ ਰਹੇ ਨੇ। ਰਹੇਲੇ ਨਗਰ ਦੇ ਨੇੜੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਆਓ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਸਰਵਣ ਕਰੀਏ। ਪੈਂਦੇ ਖਾਂ ਨੂੰ ਸਤਿਗੁਰੂ ਨਾਲ ਨਹੀਂ ਸੀ ਲੈ ਕੇ ਗਏ, ਕਿਉਂਕਿ ਪਾਤਸ਼ਾਹ ਜਾਣਦੇ ਸੀ ਕਿ ਪੈਂਦੇ ਖਾਂ ਦਾ ਮਨ ਹੰਕਾਰੀ ਹੋਇਆ ਕਿ ਗੁਰਦੇਵ ਨੇ ਜੰਗ ਮੇਰੇ ਕਰਕੇ ਜਿੱਤਿਆ, ਜਿੱਥੇ ਅਸੀਂ ਚੱਲੇ ਹਾਂ ਉੱਥੇ ਫਿਰ ਜੰਗ ਹੋਣਾ, ਹੁਣ ਇਹ ਜੰਗ ਇਹਦੇ ਤੋਂ ਬਿਨਾਂ ਜਿੱਤਣਾ, ਤਾਂ ਜੋ ਸਿੱਖਾਂ ਦੇ ਮਨ ਵਿੱਚ ਵੀ ਇਹ ਭਰੋਸਾ ਬਣ ਜਾਏ ਕਿ ਜੰਗ ਗੁਰੂ ਸਾਹਿਬ ਜੀ ਦੇ ਬਲ ਨਾਲ ਹੀ ਜਿੱਤਿਆ ਜਾਣਾ ਹੈ, ਅਤੇ ਪੈਂਦੇ ਖਾਂ ਦਾ ਹੰਕਾਰ ਵੀ ਨਿਰਵਿਰਤ ਹੋ ਜਾਏਗਾ, ਇਸ ਕਰਕੇ ਉਹਨੂੰ ਨਹੀਂ ਨਾਲ ਲੈ ਕੇ ਗਏ। ਪਾਤਸ਼ਾਹ ਜਿਵੇਂ ਰੁਹੇਲੇ ਨਗਰ ਵਿੱਚ ਆ ਕੇ ਡੇਰਾ ਕਰ ਰਹੇ ਨੇ, ਨਗਰ ਵਸਾ ਰਹੇ ਨੇ, ਜਿਹਦਾ ਨਾਮ ਸਤਿਗੁਰਾਂ ਨੇ ਸ਼੍ਰੀ ਹਰਗੋਬਿੰਦਪੁਰਾ ਰੱਖਿਆ ਹੈ। ਗੁਰਦੇਵ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਦੀ ਬੇਪਾਸਾ ਤੀਰ ਪਰ ਥਿਰੈ ਗਰੀਬ ਨਿਵਾਜ।
ਬਿਆਸ ਦਰਿਆ ਦੇ ਕੰਢੇ ਕੰਢੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਨੇ। ਜਿੱਥੇ ਕਿਤੇ ਰਾਤ ਪੈਂਦੀ ਆ, ਉੱਥੇ ਦਰਿਆ ਦੇ ਕੰਢੇ ਹੀ ਸਤਿਗੁਰੂ ਜੀ ਪੜਾ ਕਰ ਲੈਂਦੇ ਨੇ, ਰੁਕ ਜਾਂਦੇ ਨੇ। ਐਸੇ ਸਤਿਗੁਰੂ ਜੋ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹਨ।
ਜਲਤ ਪ੍ਰਵਾਹ ਸਬੇਗ ਜਲ, ਖਰੇ ਦੇਖ ਬੇਕਾਜ।
ਬਹੁਤ ਸੁੰਦਰ ਨਿਰਮਲ ਜਲ ਦਾ ਪ੍ਰਵਾਹ ਦਰਿਆ ਚ ਵਗਦਾ, ਕਿਉਂਕਿ ਬਰਸਾਤਾਂ ਦਾ ਮੌਸਮ ਹੈ, ਤੇ ਬਰਸਾਤਾਂ ਦੇ ਮੌਸਮ ਚ ਦਰਿਆ ਭਰ ਕੇ ਵਗਦੇ ਹਨ। ਬੜਾ ਸੁੰਦਰ ਨਿਰਮਲ ਜਲ ਦਾ ਪ੍ਰਵਾਹ ਸਤਿਗੁਰੂ ਜੀ ਖਲੋ ਜਾਂਦੇ ਤੇ ਖਲੋ ਕੇ ਵੇਖਦੇ ਨੇ।
ਜੋ ਪਈ ਦੇਸ਼ ਜੋ ਦੁਆਬੇ ਕੋ ਤਟ ਨੀਵਾ।
ਬਿਆਸ ਦਰਿਆ ਦੇ ਇੱਕ ਪਾਸੇ ਦੁਆਬੇ ਦਾ ਹਿੱਸਾ ਹੈ, ਦੂਜੇ ਪਾਸੇ ਮਾਝੇ ਦਾ ਇਲਾਕਾ ਹੈ। ਜਿਹੜਾ ਵਿਚਕਾਰ ਦਰਿਆ ਹੈ, ਉਹ ਹੀ ਇਹਨਾਂ ਦੋਵਾਂ ਥਾਵਾਂ ਨੂੰ ਵੰਡਦਾ ਹੈ। ਜਿਹੜਾ ਦੋ ਦਰਿਆਵਾਂ ਦੇ ਵਿਚਕਾਰ ਦੀ ਜਗ੍ਹਾ ਹੋਵੇ ਉਹਨੂੰ ਦੁਆਬਾ ਕਹਿੰਦੇ ਹੈ। ਜਿਵੇਂ ਸਤਲੁਜ ਤੇ ਬਿਆਸ ਦੇ ਵਿਚਕਾਰਲੀ ਜਿਹੜੀ ਜਗ੍ਹਾ ਹੈ ਉਹ ਦੁਆਬਾ ਹੈ। ਬਿਆਸ ਟੱਪ ਜੋ ਪਰਲੇ ਪਾਸੇ ਚਲੇ ਜੋ, ਤਾਂ ਉਹਨੂੰ ਮਾਝੇ ਦਾ ਇਲਾਕਾ ਕਹਿੰਦੇ ਹਨ। ਤੋ ਇਹ ਜਿਹੜਾ ਦਰਿਆ ਜਿੱਥੇ ਸਤਿਗੁਰੂ ਜੀ ਆਏ ਨੇ ਨਾ, ਉਤਰੇ ਨੇ, ਇੱਕ ਪਾਸੇ ਦੁਆਬਾ ਤੇ ਦੁਆਬੇ ਵਾਲੀ ਜਿਹੜੀ ਜਗ੍ਹਾ ਉਹ ਨੀਵੇਂ ਥਾਂ ਤੇ ਹੈ, ਔਰ ਦੂਜੇ ਪਾਸੇ ਜਿਹੜਾ ਮਾਝੇ ਵਾਲਾ ਬੰਨਾ ਹੈ ਉਹ ਉੱਚੇ ਥਾਂ ਤੇ ਹੈ।
ਮਦਰ ਦੇਸ਼ ਤਟ ਉੱਚੋ ਥੀਵਾ।
ਉਹ ਜਿਹੜਾ ਮਾਝੇ ਦਾ ਇਲਾਕਾ ਹੈ ਉਹ ਉੱਚਾ ਹਿੱਸਾ ਹੈ, ਉਹ ਉੱਚੇ ਥਾਂ ਤੇ ਜਗ੍ਹਾ ਬਣੀ ਹੋਈ ਹੈ।
ਕਰਤ ਵਿਭਾਗ ਪ੍ਰਵਾਹ ਚਲੰਤਾ।
ਵਿਚਕਾਰ ਜਿਹੜਾ ਦਰਿਆ ਵਗਦਾ ਉਹ ਇਹਨਾਂ ਥਾਵਾਂ ਨੂੰ ਵੰਡ ਰਿਹਾ। ਵਿਭਾਗ ਦਾ ਮਤਲਬ ਹੁੰਦਾ ਵੰਡਣਾ, ਇਸ ਜਗ੍ਹਾ ਨੂੰ ਵੰਡ ਰਿਹਾ। ਦਰਿਆ ਜਿਹੜਾ ਵਿੱਚੋਂ ਦੀ ਲੰਘਦਾ ਇੱਕ ਪਾਸੇ ਦੁਆਬਾ ਬਣਾ ਦਿੰਦਾ ਤੇ ਦੂਜੇ ਪਾਸੇ ਮਾਝਾ ਬਣ ਜਾਂਦਾ ਹੈ।
ਦੋਏ ਦੇਸ਼ ਤਟ ਦੋਏ ਦੇਸ਼ ਕਰੰਤਾ।
ਕਹਿੰਦੇ ਦੋਵੇਂ ਕਿਨਾਰੇ ਜਿਹੜੇ ਦਰਿਆ ਦੇ ਨੇ, ਜਿੱਥੇ ਸਤਿਗੁਰੂ ਜੀ ਖੜੇ ਨੇ ਨਾ ਆ ਕੇ ਛੇਵੇਂ ਪਾਤਸ਼ਾਹ, ਇੱਥੇ ਦੋ ਕਿਨਾਰੇ ਤੇ ਦੋ ਦੇਸ਼, ਇੱਕ ਮਦਰ ਦੇਸ਼ ਹੈ, ਦੂਜਾ ਦੁਆਬਾ ਦੇਸ਼ ਹੈ। ਹਾਂਜੀ,
ਤੀਰ ਪਾਰ ਕੋ ਉੱਚੇ ਹੇਰੇ।
ਮਹਾਰਾਜ ਜੀ ਨੇ ਦਰਿਆ ਦਾ ਪਾਰਲਾ ਕਿਨਾਰਾ ਵੇਖਿਆ, ਉਹ ਉੱਚਾ ਥਾਂ ਸੀ, ਉੱਚੇ ਜਗ੍ਹਾ ਤੇ ਟਿੱਬਾ ਸੀ ਬਣਿਆ ਹੋਇਆ।
ਕੇਵਟ ਆਵਾ ਤਰ ਤੇ ਸਵੇਰੇ।
ਸਤਿਗੁਰਾਂ ਨੇ ਸੰਕਲਪ ਕੀਤਾ ਵੀ ਜਿਹੜਾ ਉੱਚਾ ਥਾਂ ਆ ਉਧਰ ਚੱਲੀਏ, ਇਹਨੇ ਨੂੰ ਮਲਾਹ ਆ ਗਏ ਬੇੜੇ ਲੈ ਕੇ। ਹਾਂਜੀ,
ਨੌਕਾ ਗਨ ਕੋ ਤੂਰਨ ਲਿਆਏ।
ਬਹੁਤ ਸਾਰੀਆਂ ਕਿਸ਼ਤੀਆਂ ਬੇੜੇ ਜਿਹੜੇ ਮਲਾਹ ਸਨ ਉਹ ਲੈ ਕੇ ਆ ਗਏ
ਹੱਥ ਬੰਦ ਬਹੁ ਬਿਨੈ ਅਲਾਏ
ਸਤਿਗੁਰੂ ਜੀ ਅੱਗੇ ਹੱਥ ਬੰਨ ਕੇ ਮਲਾਵਾਂ ਨੇ ਬੇਨਤੀ ਕੀਤੀ
ਚੜ ਤਰਨੀ ਪਰ ਪਾਰ ਪਰੇ ਹੈ
ਮਹਾਰਾਜ ਜੀ ਆਪ ਜੀ ਮੇਰੇ ਬੇੜੇ ਚ ਸਵਾਰ ਹੋਵੋ ਦੂਜਾ ਕਹੇ ਮਹਾਰਾਜ ਮੇਰੇ ਬੇੜੇ ਚ ਬੈਠੋ ਪਾਤਸ਼ਾਹ ਨੇ ਹੁਣ ਜਿਹਦੇ ਭਾਗ ਸਵੱਲੇ ਉਹਦੇ ਬੇੜੇ ਚ ਬੈਠਣਾ ਸੀ ਗੁਰਦੇਵ ਜੀ ਇੱਕ ਬੇੜੇ ਚ ਸਵਾਰ ਹੋਏ ਮਲਾਹ ਨੇ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਨੂੰ ਦਰਿਆ ਪਾਰ ਕਰਾਇਆ ਤੇ ਪਾਰਲੇ ਪਾਸੇ ਲੈ ਗਿਆ
ਤਟ ਉੱਚੇ ਪਰ ਜਾਏ ਖਰੇ ਹੈ
ਜਿਹੜਾ ਉੱਚਾ ਕਿਨਾਰਾ ਸੀ ਉੱਚਾ ਥਾਂ ਸੀ ਉਹ ਮਦਰ ਦੇਸ਼ ਵਾਲਾ ਮਾਝੇ ਦੇ ਇਲਾਕੇ ਦਾ ਉਧਰਲੇ ਪਾਸੇ ਜਾ ਕੇ ਮਹਾਰਾਜ ਜੀ ਖਲੋ ਗਏ
ਅਪਰ ਸੁਭਟ ਜੇ ਹੈ ਸਮੁਦਾਏ
ਸਤਿਗੁਰੂ ਜੀ ਦੇ ਨਾਲ ਬਾਕੀ ਦੇ ਜਿੰਨੇ ਸੂਰਮੇ ਸੀ ਘੋੜੇ ਸਨ
ਕਰੇ ਪਾਰ ਸਭ ਤਰੀ ਚੜਾਏ
ਉਹ ਵੀ ਕਿਸ਼ਤੀਆਂ ਤੇ ਬੇੜਿਆਂ ਤੇ ਸਵਾਰ ਕੀਤੇ ਘੋੜਿਆਂ ਦੇ ਸਮੇਤ ਸਵਾਰ ਕਿਸ਼ਤੀਆਂ ਤੇ ਸਵਾਰ ਹੋ ਕੇ ਪਾਰ ਉਤਰੇ ਹਨ
ਹਯ ਆਰੋਹ ਗੁਰੂ ਤਹਿ ਫਿਰੇ
ਮਹਾਰਾਜ ਜੀ ਹੁਣ ਪਾਰ ਜਦੋਂ ਗਏ ਨਾ ਦਰਿਆ ਦੇ ਤੇ ਪਾਰਲੇ ਪਾਸੇ ਜਾ ਕੇ ਸਤਿਗੁਰੂ ਆਪਣੇ ਘੋੜੇ ਤੇ ਸਵਾਰ ਹੋ ਤੇ ਘੋੜੇ ਤੇ ਸਵਾਰ ਹੋ ਕੇ ਘੋੜਾ ਫੇਰਨ ਲੱਗੇ
ਚੋਹ ਦਿਸ਼ ਤੇ ਥਲ ਦੇਖਣ ਕਰੇ
ਚਾਰੇ ਪਾਸੇ ਫਿਰ ਕੇ ਨਾ ਉਹ ਜਗ੍ਹਾ ਮਹਾਰਾਜ ਜੀ ਨੇ ਗੌਰ ਨਾਲ ਵੇਖੀ ਜਿਹੜੀ ਉਹ ਜਗ੍ਹਾ ਉੱਚਾ ਥੇ ਜਿਹਾ ਬਣਿਆ ਹੋਇਆ ਸੀ ਜਿਵੇਂ ਉੱਚਾ ਜਿਹਾ ਟਿੱਬਾ ਹੁੰਦਾ ਹੈ ਉਹ ਮਹਾਰਾਜ ਜੀ ਨੇ ਉਹਦੇ ਚਾਰੇ ਪਾਸੇ ਫਿਰ ਕੇ ਵੇਖਿਆ
ਸਲਤਾ ਤਟ ਪਰ ਉੱਚੇ ਥੇ
ਮਹਾਰਾਜ ਜੀ ਨੇ ਵੇਖਿਆ ਵੀ ਇਹ ਦਰਿਆ ਦੇ ਕੰਢੇ ਤੇ ਉੱਚਾ ਥੇ ਹੈ
ਬੈਠੇ ਬਹੁ ਬਹਾਰ ਕੋ ਦੇਹ
ਔਰ ਇੱਥੇ ਜਦੋਂ ਬੈਠਾਂਗੇ ਤੇ ਬੜੀ ਸੋਹਣੀ ਬਹਾਰ ਆਵੇਗੀ ਯਾਨੀ ਕਿ ਬੜੀ ਸੋਹਣੀ ਹਵਾ ਉੱਚਾ ਥਾਂ ਹੋਣ ਕਰਕੇ ਰੁਮਕ ਰੁਮਕ ਚੱਲੇਗੀ ਦੂਜਾ ਇੱਥੇ ਚਿੱਕੜ ਦੀ ਹੋਵੇਗਾ ਉੱਚੇ ਥਾਂ ਤੇ ਪਾਣੀ ਦੀ ਮਾਰ ਨਹੀਂ ਹੋਵੇਗੀ
ਇੱਕ ਦਿਸ਼ ਬਸ ਹੈ ਲੋਕ ਕੁਛ ਥੋਰੇ
ਉਹ ਜਿਹੜਾ ਥੇ ਸੀ ਨਾ ਉਹਦੇ ਨਾਲ ਹੀ ਇੱਕ ਪਾਸੇ ਥੋੜੇ ਜਿਹੇ ਘਰ ਲੋਕਾਂ ਦੇ ਸਨ ਉਹਦਾ ਨਾਮ ਰੁਹੇਲਾ ਪਿੰਡ ਸੀ ਉਹ ਥੋੜੇ ਜਿਹੇ ਘਰ 15-20-50 ਘਰ ਹੋਣਗੇ ਕੋਈ ਬਹੁਤੇ ਘਰ ਨਹੀਂ ਸੀ ਉਹ ਇੱਕ ਪਾਸੇ ਤੇ ਉੱਚਾ ਥੇ ਹੈ ਉਹਦੇ ਇੱਕ ਬੰਨੇ ਉਹ ਥੋੜੇ ਜੇ ਘਰ ਵਸਦੇ ਹਨ
ਅਪਰ ਥੇਹ ਸੂਨੋ ਤ੍ਰੈ ਓਰੇ
ਬਾਕੀ ਦੇ ਜਿਹੜੇ ਉਹਦੇ ਤਿੰਨ ਹਿੱਸੇ ਨੇ ਥੇਹ ਦੇ ਤਿੰਨ ਦਿਸ਼ਾਵਾਂ ਨੇ ਉਹ ਖਾਲੀ ਪਈਆਂ ਇੱਕ ਪਾਸੇ ਘਰ ਨੇ ਬਾਕੀ ਦੇ ਜਿਹੜੇ ਤਿੰਨ ਦਿਸ਼ਾਵਾਂ ਤਿੰਨ ਹਿੱਸੇ ਨੇ ਉਹ ਥੇਹ ਦੀਆਂ ਖਾਲੀ ਪਈਆਂ ਨੇ ਸੁੰਜੀਆਂ ਪਈਆਂ ਨੇ ਬੇਆਬਾਦ ਨੇ
ਪੁਰ ਕੇ ਬਸਨ ਉਚਿਤ ਲਖ ਥਾਨਾ
ਸਤਿਗੁਰੂ ਜੀ ਨੇ ਵੇਖਿਆ ਵੀ ਇਹ ਜਗ੍ਹਾ ਬੜੀ ਉਚਿਤ ਹੈ ਨਗਰ ਵਸਾਉਣ ਦੇ ਲਾਇਕ ਹੈ ਖਾਲਸਾ ਜੀ ਇਹ ਜਿਹੜੀ ਜਗ੍ਹਾ ਸੀ ਨਾ ਇਹ ਦੀਵਾਨ ਚੰਦੂ ਦੇ ਮਤਹਿਤ ਸੀ ਜਦੋਂ ਚੰਦੂ ਮਾਰਿਆ ਛੇਵੇਂ ਪਾਤਸ਼ਾਹ ਨੇ ਤਾਂ ਉਹਦੀ ਜਿੰਨੀ ਜਾਇਦਾਦ ਸੀ ਇਹ ਜਗ੍ਹਾ ਸੀ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦੇ ਹਵਾਲੇ ਕਰ ਦਿੱਤੀ ਸੀ ਪਰ ਚੰਦੂ ਦਾ ਇੱਕ ਕਰਿੰਦਾ ਸੀ ਉਹਦਾ ਨਾਂ ਸੀ ਭਗਵਾਨ ਦਾਸ ਕੇਰੜ ਉਹ ਆਪਣੇ ਆਪ ਨੂੰ ਮਾਲਕ ਸਮਝਣ ਲੱਗ ਪਿਆ ਇਹ ਜਗ੍ਹਾ ਦਾ ਹੈ ਸੀ ਗੁਰੂ ਸਾਹਿਬ ਦੀ ਮਲਕੀਅਤ ਉਹ ਕਹਿੰਦਾ ਸੀ ਮੇਰੀ ਮਲਕੀਅਤ ਹੈ ਕਿਉਂਕਿ ਚੰਦੂ ਦੇ ਮਰਨ ਤੋਂ ਬਾਅਦ ਇਹ ਜਗ੍ਹਾ ਹੁਣ ਮੇਰੀ ਹੈ ਮੈਂ ਇਹਦਾ ਮਾਲਕ ਹਾਂ ਤੋ ਇਸ ਕਰਕੇ ਉਹ ਵਿਵਾਦ ਹੋਇਆ ਸੀ ਖੈਰ ਛੇਵੇਂ ਪਾਤਸ਼ਾਹ ਨੇ ਵੇਖਿਆ ਵੀ ਇਹ ਥੇ ਹੈ ਤੇ ਇਹਦੇ ਤਿੰਨ ਪਾਸੇ ਜਿਹੜੇ ਨੇ ਬੇਆਬਾਦ ਨੇ ਇੱਕ ਪਾਸੇ 5-10-20 ਘਰ ਹੈਣ ਤੇ ਇੱਥੇ ਬੜਾ ਸੋਹਣਾ ਨਗਰ ਵੱਸ ਸਕਦਾ ਆਲੇ ਦੁਆਲੇ ਕਿਲੇ ਦੀ ਕੰਧ ਉਸਾਰ ਕੇ ਨਗਰ ਦਾ ਕੋਟ ਰਚ ਕੇ ਵਿੱਚ ਸੋਹਣੇ ਮਕਾਨ ਘਰ ਰਿਹਾਇਸ਼ ਲਈ ਬਣ ਸਕਦੇ ਨੇ
ਹਿਰਦੇ ਮਨੋਰਥ ਏਵ ਉਠਾਨਾ
ਸਤਿਗੁਰੂ ਜੀ ਨੇ ਆਪਣੇ ਹਿਰਦੇ ਚ ਮਨੋਰਥ ਕੀਤਾ ਵੀ ਇੱਥੇ ਨਗਰ ਵਸਾਈਏ ਹੁਣ ਮਨੋਰਥ ਗੁਰੂ ਸਾਹਿਬ ਦਾ ਹੋਵੇ ਤੇ ਪੂਰਾ ਨਾ ਹੋਵੇ ਤਾਂ ਹੋ ਨਹੀਂ ਸਕਦਾ ਜੇ ਸਤਿਗੁਰਾਂ ਨੇ ਸੰਕਲਪ ਕੀਤਾ ਵੀ ਨਗਰ ਵਸੇ ਤਾਂ ਜ਼ਰੂਰ ਵਸੇਗਾ ਜਿਨ੍ਹਾਂ ਦੇ ਸੰਕਲਪ ਚ ਬ੍ਰਹਿਮੰਡ ਰਚਿਆ ਜਾ ਸਕਦਾ ਹੈ ਉਹਨਾਂ ਦੇ ਸੰਕਲਪ ਨਾਲ ਨਗਰ ਨਾ ਵਸੇਗਾ ਭਲਾ ਤੂੰ ਮਹਾਰਾਜ ਜੀ ਦੇ ਮਨ ਚ ਸੁਤੇ ਸਿੱਧੀ ਸੰਕਲਪ ਆਇਆ ਵੀ ਇੱਥੇ ਨਗਰ ਵਸਾਈਏ
ਡੇਰਾ ਤਿਸੀ ਥੇਹ ਪਰ ਕੀਨੋ
ਉਸੇ ਥੇਹ ਦੇ ਉੱਤੇ ਮਹਾਰਾਜ ਜੀ ਨੇ ਪੜਾਅ ਕਰ ਲਿਆ ਉੱਥੇ ਹੀ ਡੇਰਾ ਕਰ ਲਿਆ
ਪਿਖਤ ਬਿਭਾਸਾ ਜਲ ਸ਼ੁਭ ਚੀਨੋ
ਸੇਵਾਦਾਰਾਂ ਨੇ ਮਹਾਰਾਜ ਜੀ ਦੀ ਆਗਿਆ ਲੈ ਕੇ ਉੱਥੇ ਹੀ ਤੰਬੂ ਕਨਾਤਾਂ ਗੱਡ ਦਿੱਤੀਆਂ ਗਿਲਮ ਗਲੀਚੇ ਵਿਛਾ ਦਿੱਤੇ ਸਤਿਗੁਰਾਂ ਦਾ ਪਲੰਘਾ ਡਾਹ ਦਿੱਤਾ ਤੂੰ ਸਤਿਗੁਰੂ ਜੀ ਉਸ ਥੇਹ ਦੇ ਉੱਤੇ ਬੈਠ ਗਏ ਤੇ ਲਾਗੇ ਹੀ ਦਰਿਆ ਨਜ਼ਰ ਆਉਂਦਾ ਦੂਰ ਤੱਕ ਤੋ ਦਰਿਆ ਦਾ ਨਿਰਮਲ ਪ੍ਰਵਾਹ ਸਤਿਗੁਰੂ ਜੀ ਵੇਖਦੇ ਹਨ
ਉਤਰਿਓ ਦਲ ਸਭ ਗੁਰ ਕੋ ਆਏ
ਮਹਾਰਾਜ ਜੀ ਦਾ ਜਿੰਨਾ ਦਲ ਸੀ ਘੋੜ ਸਵਾਰ ਯੋਧੇ ਸਨ ਉਹ ਸਾਰੇ ਸਤਿਗੁਰਾਂ ਦੇ ਪਿੱਛੇ ਪਿੱਛੇ ਹੀ ਆਣ ਉਤਰੇ, ਇਸੇ ਜਗ੍ਹਾ ਤੇ ਉਤਾਰਾ ਕੀਤਾ।
ਜਾ ਕਹਿ ਤੰਬੂ ਦੀਏ ਲਗਾਏ,
ਸਾਰੇ ਸਿੱਖਾਂ ਨੇ ਆਪੋ ਆਪਣੇ ਤੰਬੂ ਲਾ ਲਏ। ਜਿੰਨੇ ਯੋਧੇ ਸੀ ਸਾਰਿਆਂ ਦੇ ਆਪੋ ਆਪਣੇ ਤੰਬੂ ਸਨ, ਦਸ ਦਸ ਪੰਦਰਾਂ ਪੰਦਰਾਂ ਜਣੇ, ਪੰਜ ਪੰਜ ਛੇ ਛੇ ਜਣੇ ਇੱਕ ਤੰਬੂ ਚ ਆਸਣ ਲਾ ਲੈਂਦੇ। ਸਾਰਿਆਂ ਸਿੱਖਾਂ ਨੇ ਆਪੋ ਆਪਣੇ ਤੰਬੂ ਕਨਾਤਾਂ ਤਾਣ ਲਏ।
ਸੁਧ ਪਾਈ ਨਰ ਜੇ ਸਭ ਗ੍ਰਾਮੂ,
ਨੇੜੇ ਤੇੜੇ ਜਿਹੜੇ ਪਿੰਡ ਸੀ, ਜਦੋਂ ਉਹਨਾਂ ਨੂੰ ਖਬਰ ਹੋਈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੇਵੇਂ ਗੱਦੀ ਦੇ ਛੇਵੇਂ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ,
ਆਏ ਦਰਸ ਕੀਨਸ ਅਬਿਰਾਮੂ,
ਉਹਨਾਂ ਨੇ ਆਣ ਕੇ ਸਤਿਗੁਰਾਂ ਦੇ ਸੋਹਣੇ ਦਰਸ਼ਨ ਕੀਤੇ, ਮਹਾਰਾਜ ਜੀ ਦੀ ਸੋਹਣੀ ਮੂਰਤ ਦੇ ਦੀਦਾਰ ਕੀਤੇ।
ਦੇਖ ਦੇਖ ਗਮਨੇ ਨਿਜ ਧਾਮੂ,
ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਸਿੱਖ ਜਿਹੜੇ ਗੁਰੂ ਪਾਤਸ਼ਾਹ ਦੇ ਸ਼ਰਧਾਲੂ ਸਨ ਉਹ ਆਪਣੇ ਆਪਣੇ ਘਰਾਂ ਨੂੰ ਵਿਦਾ ਹੋ ਗਏ।
ਤਾਹਾਂ ਬਸਤ ਇੱਕ ਕੇਰੜ ਨਾਮੂ,
ਉਸੇ ਜਿਹੜੇ ਉਹ ਥੋੜੇ ਜੇ ਘਰ ਸੀ ਨਾ ਥੇ ਦੇ ਨਾਲ, ਉਹਨਾਂ ਘਰਾਂ ਵਿੱਚ ਹੀ ਭਗਵਾਨ ਦਾਸ ਕੇਰੜ ਨਾਮ ਦਾ ਇੱਕ ਵਿਅਕਤੀ ਮਲੇਛ ਬਿਰਤੀ ਵਾਲਾ ਹੈ, ਰਾਖਸ਼ੀ ਸੀ, ਮਲੇਛ ਬਿਰਤੀ ਵਾਲਾ, ਤਾਮਸੀ ਬਿਰਤੀ ਵਾਲਾ ਸੀ, ਉਹ ਉੱਥੇ ਰਹਿੰਦਾ ਸੀ, ਉਹਦਾ ਉੱਥੇ ਨਿਵਾਸ ਸੀ।
ਥੇਹੋ ਮਾਲਕੀ ਧਾਰਤ ਸੋਉ,
ਜਿਹੜੇ ਥੇ ਤੇ ਸਤਿਗੁਰਾਂ ਨੇ ਡੇਰਾ ਕੀਤਾ ਉਹ ਥੇ ਦੀ ਮਾਲਕੀ ਉਹ ਕਹਿੰਦਾ ਸੀ ਮੇਰੀ, ਹਾਲਾਂਕਿ ਉਹਦੀ ਨਹੀਂ ਸੀ ਇਹ ਮਲਕੀਅਤ, ਬੇਆਬਾਦ ਜਗ੍ਹਾ ਸੀ, ਦਰਿਆ ਦਾ ਕੰਢਾ ਸੀ, ਖੁੱਲੀ ਥਾਂ ਸੀ, ਪਰ ਉਹ ਆਪਣੀ ਮਲਕੀਅਤ ਮੰਨਦਾ ਸੀ ਵੀ ਇਹ ਜਿਹੜਾ ਥੇ ਹੈ ਇਹ ਮੇਰੀ ਮਲਕੀਅਤ ਹੈ, ਇਹ ਮੇਰੇ ਅਧੀਨ ਹੈ।
ਤਿਸੀ ਕੀ ਆਗਿਆ ਮਹਿ ਸਭ ਕੋਉ,
ਉੱਥੇ ਜਿਹੜੇ ਨੇੜੇ ਤੇੜੇ ਲੋਕ ਰਹਿੰਦੇ ਸੀ ਉਹ ਇਸ ਕੇਰੜ ਭਗਵਾਨ ਦਾਸ ਦੀ ਆਗਿਆ ਚ ਚੱਲਦੇ ਸੀ, ਕਿਉਂਕਿ ਇਹ ਚੌਧਰੀ ਵੀ ਸੀ ਇਲਾਕੇ ਦਾ, ਇਹ ਕਹਿੰਦਾ ਸੀ ਮੇਰੇ ਮਤਹਿਤ ਹੈ ਇਹ ਸਾਰੀ ਜਗ੍ਹਾ, ਇਸ ਕਰਕੇ ਲੋਕ ਇਹਦੀ ਅਧੀਨਗੀ ਪ੍ਰਵਾਨ ਕਰਦੇ ਸੀ, ਨਾਲੇ ਚੰਦੂ ਦਾ ਯਾਰ ਸੀ।
ਸੁਣੀ ਕਾਨ ਮਹਿ ਸੁਧ ਗੁਰ ਆਏ,
ਜਦੋਂ ਕੇਰੜ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਤੇ ਥੇ ਦੇ ਉੱਤੇ ਉਹਨਾਂ ਨੇ ਡੇਰਾ ਕੀਤਾ ਜਿਹੜਾ ਥੇ ਮੇਰਾ ਹੈ,
ਉੱਚੇ ਥਲ ਡੇਰੇ ਸਭ ਪਾਏ,
ਉਹਨਾਂ ਨੇ ਥੇ ਦੇ ਉੱਚੇ ਥਾਂ ਤੇ ਆਣ ਕੇ ਸਾਰੀ ਫੌਜ ਸਮੇਤ ਆਪਣੇ ਸਿਪਾਹੀਆਂ ਘੋੜਿਆਂ ਸਮੇਤ ਡੇਰਾ ਕੀਤਾ ਹੈ।
ਸੰਸੈ ਭਇਓ ਵਿਸਾਲ ਹਿਰਦੇ ਤਿਹ,
ਕੇਰੜ ਦੇ ਮਨ ਚ ਸੰਸਾ ਪੈ ਗਿਆ, ਇਹਦੇ ਮਨ ਚ ਸੰਦੇਹ ਪੈ ਗਿਆ ਵੀ ਕਿਤੇ ਗੁਰੂ ਜੀ ਇੱਥੇ ਕਬਜ਼ਾ ਹੀ ਨਾ ਕਰ ਲੈਣ।
ਬਲਕਿ ਬਾਤ ਕਰਤ ਅਤਿਸ਼ੈ ਇਹ,
ਕਿਉਂਕਿ ਗੁਰੂ ਸਾਹਿਬ ਜੀ ਬੜੇ ਬਲਵਾਨ ਨੇ, ਬਲ ਦੀ ਗੱਲ ਕਰਦੇ ਨੇ, ਤਾਣ ਦੇ ਮਾਲਕ ਨੇ।
ਸ਼ਾਹ ਜਹਾਂ ਤੇ ਤਰਾਸ ਨਾ ਧਾਰਾ,
ਜਿਹੜੇ ਬਾਦਸ਼ਾਹ ਸ਼ਾਹਜਹਾਨ ਤੋਂ ਨੀ ਡਰੇ ਤੇ ਉਹਦਾ ਭੈ ਨੀ ਮੰਨਿਆ, ਉਹਦੀਆਂ ਫੌਜਾਂ ਨਾਲ ਜੰਗ ਲੜਿਆ,
ਲੜ ਕਰ ਲਸ਼ਕਰ ਰਣ ਮਹਿ ਮਾਰਾ,
ਕੱਲਾ ਲੜੀ ਥੋੜੀ ਨੇ, ਲੜ ਕੇ ਉਹਦਾ ਸਾਰਾ ਲਸ਼ਕਰ ਜਿਹੜਾ ਉਹਨੇ ਭੇਜਿਆ ਸੀ ਨਾ ਤੇ ਉਹ ਸਾਰਾ ਲਸ਼ਕਰ ਲੜ ਕੇ ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਮਾਰ ਕੱਤਿਆ।
ਇਹਾਂ ਨਾ ਕਰੇ ਕੁਛ ਉਤਪਾਤਾ,
ਹੁਣ ਇੱਥੇ ਜੇ ਆ ਕੇ ਇਹਨਾਂ ਨੇ ਡੇਰਾ ਪਾ ਲਿਆ ਤੇ ਇੱਥੇ ਵੀ ਕੋਈ ਉਪਦਰਵ ਨਾ ਕਰਨ, ਇੱਥੇ ਵੀ ਕੋਈ ਲੜਾਈ ਝਗੜਾ ਨਾ ਕਰਨ।
ਆਇਓ ਕੌਣ ਕਾਜ ਕਿਆ ਜਾਤਾ,
ਪਤਾ ਨੀ ਕਿਹੜੇ ਕੰਮ ਨੂੰ ਆ ਗਏ ਨੇ ਇੱਥੇ, ਕੀ ਜਾਣੀਏ ਇਹਨਾਂ ਦੇ ਮਨ ਦੀ ਕੀ ਮਨਸਾ, ਕਿਉਂ ਇੱਥੇ ਠਹਿਰੇ ਹੋਏ ਨੇ, ਕਿਉਂ ਇਹਨਾਂ ਨੇ ਇੱਥੇ ਪੜਾ ਕੀਤਾ ਹੋਇਆ।
ਏਵ ਵਿਚਾਰਤ ਮੂਰਖ ਆਵਾ,
ਏਦਾਂ ਮੂਰਖ ਆਪਣੇ ਮਨ ਚ ਇਹ ਸਾਰੀਆਂ ਵਿਚਾਰਾਂ ਕਰਕੇ ਆਇਆ,
ਜਿਸ ਕੋ ਕਾਲ ਹੋਣ ਨਿਅਰਾਵਾ,
ਏਦਾਂ ਕਹਿ ਸਕਦੇ ਆ ਵੀ ਕੇਰੜ ਦਾ ਕਾਲ ਨੇੜੇ ਆਇਆ, ਇਹ ਨੀ ਆਇਆ ਮਹਾਰਾਜ ਜੀ ਕੋਲ, ਇਹਦਾ ਕਾਲ ਆ ਗਿਆ ਨੇੜੇ।
ਆਗੇ ਗੁਰ ਟਿਗ ਲੱਗਿਓ ਦੀਵਾਨ,
ਅੱਗੇ ਸਤਿਗੁਰਾਂ ਦਾ ਦੀਵਾਨ ਲੱਗਾ ਹੋਇਆ ਸੀ ਉਸੇ ਥੇ ਦੇ ਉੱਤੇ, ਛੇਵੇਂ ਪਾਤਸ਼ਾਹ ਜੀ ਦੀਵਾਨ ਸਜਾ ਕੇ ਬੈਠੇ ਨੇ, ਆਪਣਿਆਂ ਸਿੱਖਾਂ ਸੇਵਕਾਂ ਨੂੰ ਦਰਸ਼ਨ ਦੇ ਰਹੇ ਨੇ।
ਬੈਠੇ ਸੁਪਟ ਥਿਰੇ ਸਵਧਾਨ,
ਮਹਾਰਾਜ ਜੀ ਦੇ ਸੁਪਟ ਯੋਧੇ ਸ਼ਸਤਰਧਾਰੀ ਸੂਰਮੇ ਸਾਰੇ ਮਹਾਰਾਜ ਜੀ ਦੇ ਦੀਵਾਨ ਚ ਵੀਰ ਆਸਣ ਦੇ ਉੱਤੇ ਬੈਠੇ ਹੋਏ ਨੇ।
ਕੇਰੜ ਉਰਗਰ ਬਤ ਚਲ ਆਯੋ,
ਇਹਨੇ ਨੂੰ ਜਿਹੜਾ ਕੇਰੜ ਸੀ ਭਗਵਾਨ ਦਾਸ ਉਹ ਚੱਲ ਕੇ ਆ ਗਿਆ।
ਜਰਿਓ ਹੇਰ ਮੂਰਖ ਦੁਖ ਪਾਇਓ,
ਜਦੋਂ ਸਤਿਗੁਰਾਂ ਦੀ ਸਭਾ ਲੱਗੀ ਵੇਖੀ, ਦੀਵਾਨ ਲੱਗਾ ਵੇਖਿਆ ਤੇ ਤੰਬੂ ਕਨਾਤਾਂ ਤਣੀਆਂ ਵੇਖੀਆਂ ਉਸ ਥੇ ਤੇ, ਇਹ ਮੂਰਖ ਸੜ ਬਲ ਗਿਆ ਵੇਖ ਕੇ, ਇਹਦਾ ਅੰਦਰ ਸੜ ਗਿਆ ਵੇਖ ਕੇ।
ਆਛੀ ਰੀਤ ਨਾ ਬੰਧਨ ਕੀਨੀ,
ਇਹਨੇ ਆਇਆ ਪਰ ਚੰਗੇ ਢੰਗ ਨਾਲ ਮਹਾਰਾਜ ਜੀ ਨੂੰ ਮੱਥਾ ਨਹੀਂ ਟੇਕਿਆ, ਵੀ ਯੋਗ ਤਰੀਕੇ ਨਾਲ ਮਹਾਰਾਜ ਜੀ ਨੂੰ ਹੱਥ ਜੋੜ ਕੇ ਪ੍ਰਣਾਮ ਕਰਦਾ, ਨਮਸਕਾਰ ਕੀ ਕਰਦਾ, ਇਹਨੇ ਚੰਗੇ ਤਰੀਕੇ ਨਾਲ ਸ਼ਰਧਾ ਨਾਲ ਮੱਥਾ ਨਹੀਂ ਟੇਕਿਆ, ਖਾਨਾ ਪੂਰਤੀ ਜੀ ਕੀਤੀ, ਏਦਾਂ ਸਿਰ ਜਿਹਾ ਨੀਵਾਂ ਕਰਕੇ ਸਿਰ ਹਿਲਾਇਆ।
ਨਹੀਂ ਉਪਾਇਨ ਆਗੇ ਦੀਨੀ,
ਨਾ ਹੀ ਕੋਈ ਸਤਿਗੁਰਾਂ ਨੂੰ ਭੇਟਾ ਅਰਪਣ ਕੀਤੀ, ਨਾ ਹੀ ਕੋਈ ਮਹਾਰਾਜ ਜੀ ਦੇ ਅੱਗੇ ਆ ਕੇ ਨੇ ਚੜਾਵਾ ਚੜਾਇਆ।
ਪੂਜਨ ਲੱਗਿਓ ਸੋ ਕਾਰਜ ਕੌਣ,
ਆਉਂਦੇ ਨਹੀਂ, ਨਾ ਕੋਈ ਹਾਲ ਚਾਲ ਪੁੱਛਿਆ, ਨਾ ਆਪਣੇ ਬਾਰੇ ਦੱਸਿਆ ਵੀ ਮੈਂ ਕੌਣ ਆ। ਸਿੱਧਾ ਹੀ ਆ ਕੇ ਪੁੱਛਣ ਲੱਗਾ, ਕਹਿੰਦਾ ਜੀ ਕਿਉਂ ਆਏ ਹੋ ਇੱਥੇ? ਆਉਂਦੇ ਹੀ ਮਹਾਰਾਜ ਜੀ ਨੂੰ ਪੁੱਛਦਾ ਇੱਥੇ ਕਿਉਂ ਆਏ ਹੋ?
ਨਿਕਸੇ ਵਰਖਾ ਮਹਿ ਤਜ ਭੌਣ,
ਮੀਂਹ ਕਣੀ ਦਾ ਮੌਸਮ ਹੈ, ਇਸ ਮੀਂਹ ਕਣੀ ਦੇ ਮੌਸਮ ਚ ਤਾਂ ਲੋਕ ਘਰੋਂ ਨੀ ਨਿਕਲਦੇ, ਤੁਸੀਂ ਆਪਣਾ ਘਰ ਘਾਟ ਛੱਡ ਕੇ ਬਾਹਰ ਨਿਕਲੇ ਫਿਰਦੇ ਹੋ, ਮੀਂਹ ਕਣੀ ਚ ਦਰਿਆਵਾਂ ਦੇ ਕੰਢੇ ਦੌੜੇ ਫਿਰਦੇ ਹੋ, ਕਿਉਂ ਆਏ ਹੋ ਇੱਥੇ? ਹਾਂਜੀ,
ਗੁਰੂ ਕਹਿਓ ਥਲ ਊਚ ਨਿਹਾਰਾ,
ਮਹਾਰਾਜ ਜੀ ਕਹਿਣ ਲੱਗੇ ਕੇਰੜ ਇਹ ਉੱਚਾ ਥਾਂ ਵੇਖਿਆ ਸੀ ਦਰਿਆ ਦੇ ਕੰਢੇ ਦਾ,
ਤਰੇ ਪ੍ਰਵਾਹ ਨਦੀ ਜਲ ਭਾਰਾ,
ਵੇਖਿਆ ਵੀ ਨਦੀ ਬੜੀ ਸੋਹਣੀ ਲਾਗੇ ਵਗਦੀ ਹੈ, ਬੜਾ ਨਿਰਮਲ ਪ੍ਰਵਾਹ ਜਲ ਦਾ ਚੱਲ ਰਿਹਾ।
ਕੇਤਕ ਦਿਨ ਠਹਿਰ ਹੈ ਦਿਨ ਇਸ ਥਾਨ,
ਅਸੀਂ ਕੁਝ ਦਿਨ ਇੱਥੇ ਟਿਕਾਣਾ ਕਰਨਾ, ਅਸੀਂ ਕੁਝ ਦਿਨ ਇੱਥੇ ਹੀ ਪੜਾ ਕਰਨਾ, ਇੱਥੇ ਹੀ ਰਹਿਣਾ ਹੈ।
ਖੇਲ ਹੈ ਬ੍ਰਿਤੀ ਅਖੇਰ ਮਹਾਨ,
ਔਰ ਨੇੜੇ ਤੇੜੇ ਸ਼ਿਕਾਰ ਖੇਡਣਾ, ਇੱਥੇ ਸੁਣਿਆ ਸ਼ਿਕਾਰ ਵੀ ਬਹੁਤ ਮਿਲਦਾ, ਅਸੀਂ ਇੱਥੇ ਨੇੜੇ ਤੇੜੇ ਨਾਲੇ ਸ਼ਿਕਾਰ ਖੇਡਾਂਗੇ ਤੇ ਕੁਝ ਦਿਨ ਇੱਥੇ ਹੀ ਰਹਿ ਕੇ ਟਿਕਾਣਾ ਕਰਾਂਗੇ।
ਬਿਨ ਕਰਦਮ ਅਵਨੀ ਤਲ ਜਾਨਾ,
ਇਹ ਜਗ੍ਹਾ ਚਿੱਕੜ ਤੋਂ ਬਿਨਾਂ ਦਰਿਆ ਦੇ ਕੰਢੇ ਤੇ ਉੱਚਾ ਥਾਂ ਹੈ, ਸਾਨੂੰ ਇਹ ਜਗ੍ਹਾ ਬਹੁਤ ਪਸੰਦ ਆਈ ਹੈ।
ਇਸ ਕਾਰਨ ਹਮ ਆਵਨ ਠਾਨਾ,
ਇਸ ਕਰਕੇ ਘੇਰੜ ਅਸੀਂ ਇੱਥੇ ਆਏ ਹਾਂ, ਤਾਂ ਅਸੀਂ ਇੱਥੇ ਆ ਕੇ ਟਿਕਾਣਾ ਕੀਤਾ, ਕੁਝ ਦਿਨ ਹੀ ਰਹਿਣਾ, ਪੱਕੇ ਨਹੀਂ ਟਿਕਾਣਾ ਕਰਨਾ, ਕੁਝ ਦਿਨ ਰਹਾਂਗੇ ਨਾਲੇ ਸ਼ਿਕਾਰ ਖੇਡਾਂਗੇ ਤੇ ਫਿਰ ਇੱਥੋਂ ਕੂਚ ਕਰਾਂਗੇ।
ਸੁਣ ਖੁਣ ਸਿਓ ਮਨ ਬੱਕਰ ਬਖਾਨੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਘੇਰੜ ਥੋੜਾ ਜਿਹਾ ਖੁਨਸ ਖਾ ਕੇ ਨਾ ਟੇਢਾ ਬੋਲਿਆ ਅੱਗੋਂ, ਹਾਂਜੀ
ਭਲੇ ਅਖੇਰ ਬ੍ਰਿਤ ਕੋ ਠਾਨੇ,
ਕਹਿੰਦਾ ਚੰਗਾ ਤੁਸੀਂ ਸ਼ਿਕਾਰ ਖੇਡਦੇ ਹੋ, ਇਹ ਗੁਰੂਆਂ ਦਾ ਕੰਮ ਹੈ ਸ਼ਿਕਾਰ ਖੇਡਣਾ, ਜਾਨਵਰ ਮਾਰਨੇ, ਪਸ਼ੂ ਮਾਰਨੇ, ਹਿੰਸਾ ਕਰਨੀ, ਇਹ ਚੰਗਾ ਤੁਸੀਂ ਕਹਿੰਦਾ ਨਵਾਂ ਕੰਮ ਸ਼ੁਰੂ ਕੀਤਾ ਸ਼ਿਕਾਰ ਖੇਡਦੇ ਹੋ।
ਹਿਤ ਸ਼ਿਕਾਰ ਕੇ ਲੀਨਸ ਬਾਜ,
ਅੱਗੇ ਸ਼ਿਕਾਰ ਖੇਡਣ ਦੇ ਬਹਾਨੇ ਤੁਸੀਂ ਬਾਦਸ਼ਾਹ ਦਾ ਬਾਜ ਲੈ ਲਿਆ ਸੀ, ਸ਼ਿਕਾਰ ਹੀ ਖੇਡਣ ਗਏ ਸੀ ਤੁਸੀਂ ਤੇ ਬਾਦਸ਼ਾਹ ਦਾ ਬਾਜ ਤੁਸੀਂ ਲੈ ਲਿਆ ਸੀ ਸ਼ਿਕਾਰ ਖੇਡਦਿਆਂ।
ਕਿਤਕ ਬਿਗਾਰੇ ਆਪਣੇ ਕਾਜ,
ਵੇਖੋ ਕੀ ਸਵਾਰਿਆ ਤੁਸੀਂ ਆਪਣੇ ਕਿੰਨੇ ਕੰਮ ਵਿਗਾੜੇ, ਬਾਦਸ਼ਾਹ ਦਾ ਸ਼ਿਕਾਰ ਖੇਡਦਿਆਂ ਬਾਜ ਖੋ ਲਿਆ ਤੇ ਵੇਖੋ ਤੁਸੀਂ ਕਿੰਨਾ ਆਪਣਾ ਵਿਗਾੜ ਕੀਤਾ, ਤੁਹਾਡੇ ਕਿੰਨੇ ਕੰਮ ਵਿਗੜ ਗਏ ਨੇ।
ਸ਼ਾਹੋ ਸੰਗ ਬਾਦਿਓ ਵੱਡ ਬੈਰ,
ਔਰ ਮੁੜ ਕੇ ਬਾਦਸ਼ਾਹ ਨਾਲ ਦੁਸ਼ਮਣੀ ਪਾਈ, ਉਹ ਵੱਖਰੀ ਬਾਦਸ਼ਾਹ ਦੇ ਨਾਲ ਕਿੱਡੀ ਵੱਡੀ ਦੁਸ਼ਮਣੀ ਪੈ ਗਈ, ਤੁਹਾਡਾ ਕਿੰਨਾ ਵੱਡਾ ਵਿਰੋਧ ਪੈ ਗਿਆ।
ਬਹੁਰ ਕਹਾ ਬਾਛਤ ਹੈ ਖੈਰ,
ਤੇ ਜੇ ਬਾਦਸ਼ਾਹ ਨਾਲ ਤੁਸੀਂ ਬੈਰ ਪਾਓਗੇ ਤੇ ਕਿੱਥੇ ਜਾ ਕੇ ਖੈਰ ਹੋਵੇਗੀ ਤੁਹਾਡੀ, ਕਿੱਥੇ ਜਾ ਕੇ ਤੁਸੀਂ ਸੁਖੀ ਵਸੋਗੇ।
ਸਦਨ ਉਜਾਗਰ ਸੁਦਾ ਸਰ ਆਏ,
ਤੁਸੀਂ ਵੱਡਾ ਸੋਹਣਾ ਤੁਹਾਡਾ ਘਰ ਸੀ, ਨਗਰ ਸੀ, ਅੰਮ੍ਰਿਤਸਰ ਸਾਹਿਬ ਉਜਾਗਰ ਸੀ, ਉਹ ਤੁਹਾਨੂੰ ਛੱਡ ਕੇ ਆਉਣਾ ਪਿਆ ਇਸ ਕਲੇਸ਼ ਕਰਕੇ, ਬਾਦਸ਼ਾਹ ਦੇ ਨਾਲ ਜੰਗ ਲੜਨ ਕਰਕੇ।
ਅਜਹੋ ਨਾ ਤਿਆਗੇ ਸਹਿਜ ਸੁਭਾਏ,
ਤੇ ਤੁਸੀਂ ਹਾਲੇ ਵੀ ਸ਼ਿਕਾਰ ਖੇਡਣਾ ਨਹੀਂ ਛੱਡਦੇ, ਤੁਹਾਨੂੰ ਤਾਂ ਇਹ ਛੱਡ ਦੇਣੀਆਂ ਚਾਹੀਦੀਆਂ ਨੇ ਆਦਤਾਂ, ਇਸੇ ਆਦਤ ਕਰਕੇ ਤਾਂ ਅੱਗੇ ਏਡਾ ਵੱਡਾ ਜੰਗ ਹੋਇਆ, ਸ਼ਿਕਾਰ ਖੇਡਣ ਗਏ ਹੀ ਤੁਸੀਂ ਬਾਜ ਫੜਿਆ ਸੀ ਤੇ ਹਾਲੇ ਵੀ ਤੁਸੀਂ ਇਹ ਕੰਮ ਛੱਡਿਆ ਨੀ ਸ਼ਿਕਾਰ ਵਾਲਾ, ਵੇਖੋ ਕਿੰਨਾ ਵਿਗਾੜ ਹੋਇਆ, ਧੀ ਦੀ ਸ਼ਾਦੀ ਰੱਖੀ ਸੀ ਉਹ ਵੀ ਤੁਹਾਡਾ ਵਿਘਨ ਪਿਆ, ਨਗਰ ਤੁਹਾਨੂੰ ਛੱਡ ਕੇ ਆਉਣਾ ਪਿਆ।
ਠੋਕਰ ਲੱਗੇ ਸਮਝੈ ਸਿਆਣੇ,
ਸਿਆਣਾ ਬੰਦਾ ਉਹ ਹੁੰਦਾ ਜਿਹਨੂੰ ਠੋਕਰ ਲੱਗੇ ਤੇ ਸਮਝ ਜਾਏ, ਸਿਆਣੇ ਬੰਦੇ ਦੀ ਇਹ ਸਿਆਣਪ ਹੁੰਦੀ ਹੈ ਕਿ ਉਹਨੂੰ ਕੋਈ ਸਮੱਸਿਆ ਆਵੇ, ਠੋਕਰ ਲੱਗੇ ਤੇ ਉਹ ਸਮਝ ਜਾਂਦਾ।
ਹਾਨ ਲਾਭ ਕੋ ਸਕਲ ਪਛਾਣੇ,
ਉਹ ਪਛਾਣ ਜਾਂਦਾ ਵੀ ਕਿਹਦੇ ਚ ਮੇਰੀ ਹਾਨੀ ਆ ਤੇ ਕਿਹਦੇ ਚ ਮੇਰਾ ਲਾਭ ਹੈ।
ਵੱਡੇ ਗੁਰੂ ਜਬ ਪਏ ਅਗਾਰੀ,
ਤੁਹਾਡੇ ਤੋਂ ਪਹਿਲਾਂ ਜਿਹੜੇ ਵੱਡੇ ਸਤਿਗੁਰੂ ਹੋਏ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੱਕ,
ਸੰਤ ਸਰੂਪ ਪਰਮ ਉਪਕਾਰੀ,
ਉਹ ਪੰਜੇ ਸਤਿਗੁਰੂ ਬੜੇ ਸੰਤ ਸਰੂਪ ਹੋਏ ਨੇ, ਪਰਉਪਕਾਰੀ ਬਿਰਤੀ ਵਾਲੇ ਹੋਏ ਨੇ, ਉਹ ਸਦਾ ਸ਼ਾਂਤ ਚਿਤ ਰਹੇ ਹਨ।
ਸ਼ਾਹੋ ਆਦ ਖਿਲਕਤ ਸਭ ਆਵੇ,
ਵੱਡੇ ਵੱਡੇ ਬਾਦਸ਼ਾਹ ਤੇ ਵੱਡੀ ਵੱਡੀ ਖਲਕਤ ਜਿੰਨੀ ਲੁਕਾਈ ਸੀ ਉਹ ਸਾਰੀ ਉਹਨਾਂ ਦੇ ਕੋਲ ਆਉਂਦੀ ਸੀ, ਵੱਡੇ ਵੱਡੇ ਬਾਦਸ਼ਾਹ ਆ ਕੇ ਉਹਨਾਂ ਦੇ ਚਰਨਾਂ ਤੇ ਸੀਸ ਝੁਕਾਉਂਦੇ ਸਨ।
ਨਿਤ ਪ੍ਰਤ ਜਿਨ ਕੋ ਸੀਸ ਝੁਕਾਵੇ,
ਨਿਤਾ ਪ੍ਰਤੀ ਸਾਰੀ ਖਲਕਤ ਆ ਕੇ ਉਹਨਾਂ ਨੂੰ ਸੀਸ ਝੁਕਾਉਂਦੀ ਸੀ, ਐਸੇ ਉਹ ਦਿਆਲੂ ਤੇ ਮਿਹਰਬਾਨ ਸਨ।
ਤੁਮਨੇ ਰੀਤ ਨਵੀਨ ਚਲਾਈ,
ਤੇ ਤੁਸੀਂ ਗੁਰੂ ਘਰ ਵਿੱਚ ਨਵੀਂ ਰੀਤ ਹੀ ਚਲਾ ਦਿੱਤੀ ਹੈ, ਤੁਹਾਡੇ ਸਾਰੇ ਕੰਮ ਨਵੇਂ ਨੇ, ਪਹਿਲੇ ਗੁਰੂਆਂ ਵਾਲੀ ਕੋਈ ਰੀਤ ਤੁਸੀਂ ਰੱਖੀ ਨਹੀਂ, ਸਾਰੀਆਂ ਰੀਤੀਆਂ ਨਵੀਆਂ ਹੀ ਟੋਰ ਦਿੱਤੀਆਂ ਨੇ।
ਸ਼ਸਤਰ ਬੰਦ ਕਰ ਧੂਮ ਉਠਾਈ,
ਤੁਸੀਂ ਸ਼ਸਤਰ ਧਾਰਨ ਕਰਕੇ ਧੂਮ ਮਚਾਈ ਪਈ ਹਰ ਪਾਸੇ, ਹਰ ਪਾਸੇ ਮਾਰ ਧਾੜ ਦੀਆਂ ਗੱਲਾਂ ਹੀ ਹੁੰਦੀਆਂ ਨੇ ਤੁਹਾਡੇ ਕੋਲ।
ਨੀਕੀ ਬਾਤ ਨਹੀਂ ਉਤਪਾਤ,
ਗੁਰੂ ਜੀ ਇਹ ਉਤਪਾਤ ਕਰਨਾ, ਲੜਾਈਆਂ ਕਰਨੀਆਂ, ਝਗੜੇ ਕਰਨੇ, ਇਹ ਗੱਲ ਤੁਹਾਡੇ ਲਈ ਚੰਗੀ ਨਹੀਂ।
ਕਰਤ ਫਿਰਤ ਲੋਕਨ ਕੋ ਘਾਤ,
ਆ ਲੋਕਾਂ ਦਾ ਘਾਤ ਕਰਦੇ ਫਿਰਦੇ ਹੋ, ਲੋਕ ਮਰਵਾਉਂਦੇ ਹੋ, ਮਾਰਦੇ ਹੋ।
ਗੁਰੂ ਕਹਿਓ ਹਮ ਆਪਣ ਬਿਗਾਰਾ,
ਮਹਾਰਾਜ ਜੀ ਕਹਿੰਦੇ ਕੇਰੜ ਜੇ ਵਿਗਾੜ ਕੀਤਾ ਤੇ ਅਸੀਂ ਆਪਣਾ ਕੀਤਾ, ਤੇਰਾ ਕੀ ਜਾਂਦਾ ਇਹਦੇ ਚ, ਤੇਰਾ ਕੀ ਵਿਗੜਿਆ ਬਈ, ਜੇ ਵਿਗਾੜ ਹੋਇਆ ਤਾਂ ਸਾਡਾ ਹੋਇਆ ਨਾ, ਇਹ ਅਸੀਂ ਜਾਣੀਏ, ਸਾਡਾ ਕੰਮ ਜਾਣੇ, ਤੇਰਾ ਤਾਂ ਤੈਨੂੰ ਅਸੀਂ ਸਲਾਹ ਲੈਣ ਵਾਸਤੇ ਸੱਦਿਆ, ਤੈਨੂੰ ਚਿੱਠੀ ਪਾਈ ਸੀ ਵੀ ਤੂੰ ਆ ਕੇ ਸਾਨੂੰ ਮਸ਼ਵਰਾ ਦੇਵੇਂ। ਮਹਾਰਾਜ ਜੀ ਕਹਿੰਦੇ ਸਾਡਾ ਕੰਮ ਜੇ ਵਿਗੜਿਆ ਤੇ ਸਾਡਾ ਵਿਗੜਿਆ, ਤੇਰਾ ਇਹਦੇ ਚ ਕੀ ਜਾਂਦਾ।
ਤੈ ਕਿਉਂ ਉਰ ਮਹਿ ਸੰਕਟ ਧਾਰਾ,
ਤੇਰੇ ਮਨ ਚ ਕਾਹਦਾ ਸੰਕਟ ਆ, ਨਾ ਤੂੰ ਗੁਰੂ ਘਰ ਦਾ ਸਿੱਖ, ਨਾ ਤੂੰ ਸੇਵਕ, ਨਾ ਤੇਰਾ ਗੁਰੂ ਘਰ ਨਾਲ ਕੋਈ ਵਾਹ ਵਾਸਤਾ, ਤੂੰ ਕਿਹੜੀ ਗੱਲੇ ਦੁਖੀ ਹੋਇਆ ਫਿਰਦਾ।
ਵਿਗੜੇ ਕਾਰਜ ਹਮ ਦੁਖ ਹੋਏ,
ਜੇ ਕਾਰਜ ਵਿਗੜੇਗਾ ਤੇ ਸਾਨੂੰ ਦੁੱਖ ਹੋਵੇਗਾ ਉਹਦਾ, ਜੇ ਸਾਡਾ ਕੰਮ ਵਿਗੜੇਗਾ ਤਾਂ ਉਹਦਾ ਸਾਨੂੰ ਹੀ ਦੁੱਖ ਹੋਵੇਗਾ।
ਪਰਿਓ ਤੋਹੇ ਸਮ ਕੇ ਸਿਰ ਸੋਏ,
ਤੇ ਤੇਰੇ ਸਿਰ ਤੇ ਕਾਹਦਾ ਦੁੱਖ ਬਈ, ਤੈਨੂੰ ਕਾਹਦੀ ਤਕਲੀਫ਼ ਹੈ, ਤੈਨੂੰ ਕਾਹਦੀ ਪੀੜਾ ਹੈ।
ਜੇ ਜੇ ਨਿੰਦਕ ਹੈ ਹਮਾਰੇ,
ਜਿਹੜੇ ਜਿਹੜੇ ਸਾਡੇ ਨਿੰਦਕ ਨੇ ਨਾ, ਕੇਰੜ ਸੁਣ ਲਾ ਧਿਆਨ ਨਾਲ, ਜਿਹੜੇ ਜਿਹੜੇ ਸਾਡੇ ਨਿੰਦਕ ਨੇ, ਗੁਰੂ ਘਰ ਦੇ ਨਿੰਦਕ ਨੇ,
ਦਿਨ ਪ੍ਰਤ ਦੁੱਖ ਵਿਸਾਲ ਤਨ ਧਾਰੇ,
ਦਿਨ ਪ੍ਰਤੀ ਦਿਨ ਉਹਨਾਂ ਦੇ ਤਨ ਤੇ ਭਾਰੀ ਦੁੱਖ ਆਉਣਗੇ, ਉਹਨਾਂ ਨੂੰ ਦੁੱਖ ਹੀ ਸਹਾਰਨੇ ਪੈਣਗੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਗੁਰ ਘਰ ਕੋ ਨਿਤ ਸੁਧਰੈ ਹੈ ਕਾਜ,
ਗੁਰੂ ਘਰ ਦਾ ਨੀ ਕੁਝ ਵਿਗੜਦਾ, ਗੁਰੂ ਘਰ ਦੇ ਤਾਂ ਕਾਰਜ ਸੁਧਰਨੇ ਹੀ ਨੇ ਨਿਤ, ਜਿਹੜਾ ਗੁਰੂ ਘਰ ਨਾਲ ਮੱਥਾ ਲਾਏਗਾ ਉਹਦਾ ਕੰਮ ਵਿਗੜੇਗਾ, ਗੁਰੂ ਘਰ ਦੇ ਕਾਰਜ ਥੋੜੀ ਵਿਗੜਦੇ ਆ। ਜਿਹੜੇ ਸਾਰੀ ਦੁਨੀਆਂ ਦੇ ਕਾਰਜ ਸਵਾਰਨ ਵਾਲੇ ਨੇ, ਕਿ ਉਸ ਗੁਰੂ ਦੇ ਆਪਣੇ ਘਰ ਦਾ ਕੋਈ ਕਾਰਜ ਵਿਗੜੂ, ਉਹ ਆਪਣੇ ਕਾਰਜ ਆਪ ਕਰਨ ਵਾਲੇ ਨੇ। ਹਾਂਜੀ,
ਤੁਰਕਨ ਛੀਨ ਲਹੇਂਗੇ ਰਾਜ,
ਰਹੀ ਗੱਲ ਇਹਨਾਂ ਤੁਰਕਾਂ ਦੀ, ਇਹਨਾਂ ਕੋਲੋਂ ਰਾਜ ਅਸੀਂ ਖੋਹ ਲੈਣਾ, ਇਹ ਮਲੇਛ ਨੇ, ਇਹਨਾਂ ਨੂੰ ਰਾਜ ਕਰਨ ਦਾ ਹੱਕ ਨੀ ਮਲੇਛਾਂ ਨੂੰ, ਜਰਵਾਣਿਆਂ ਨੂੰ, ਇਹਨਾਂ ਕੋਲੋਂ ਅਸੀਂ ਰਾਜ ਖੋਹ ਲੈਣਾ।
ਗੁਰ ਕੋ ਤੌਰ ਹੇਰ ਬਿਦ ਔਰ,
ਜਦੋਂ ਮਹਾਰਾਜ ਜੀ ਦਾ ਵੱਖਰਾ ਹੀ ਤੌਰ ਵੇਖਿਆ ਨਾ, ਕੇਰੜ ਪਹਿਲੀ ਵਾਰੀ ਮਿਲਿਆ ਸੀ, ਕਿਉਂਕਿ ਕੇਰੜ ਜਿਹੜੀ ਜ਼ੁਬਾਨ ਚ ਬੋਲਿਆ ਸਤਿਗੁਰਾਂ ਨੇ ਜਵਾਬ ਵੀ ਉਸੇ ਜ਼ੁਬਾਨ ਚ ਹੀ ਦਿੱਤਾ, ਇਹ ਸਮਝ ਗਿਆ ਵੀ ਇੱਥੋਂ ਗੱਲ ਕੋਈ ਹੋਰ ਹੀ ਅੱਗੋਂ ਸੁਣਨ ਨੂੰ ਮਿਲਦੀ, ਇਹਨੇ ਸੋਚਿਆ ਸੀ ਚੌਧਰੀਆਂ ਇਲਾਕੇ ਦਾ, ਤੇ ਆ ਕੇ ਦਬਕਾ ਜਿਹਾ ਮਾਰਾਂਗਾ ਤੇ ਸ਼ਾਇਦ ਡਰ ਜਾਣ, ਇਹ ਨੀ ਪਤਾ ਵੀ ਇਹ ਤਾਂ ਆਪ ਮਾਲਕ ਨੇ, ਜਿਹੜੇ ਸ਼ਾਹਜਹਾਨ ਦੀਆਂ ਫੌਜਾਂ ਤੋਂ ਭੈ ਭੀਤ ਨਹੀਂ ਹੋਏ, ਉਹ ਤੇਰਾ ਕੀ ਭੈ ਮੰਨਣਗੇ ਕਾਠ ਦੀ ਪੁਤਲੀ ਤੋਂ। ਤੂੰ ਮਹਾਰਾਜ ਜੀ ਦਾ ਜਦੋਂ ਜਵਾਬ ਸੁਣਿਆ ਨਾ ਇਹਨੇ, ਤੇ ਫਿਰ ਇਹਨੂੰ ਗੱਲ ਸਮਝ ਆ ਗਈ ਵੀ ਗੁਰੂ ਸਾਹਿਬ ਦਾ ਤੌਰ ਤਰੀਕਾ ਕੋਈ ਹੋਰ ਹੀ ਹੈ।
ਉਠ ਗਮਨਿਓ ਪਹੁੰਚਿਓ ਨਿਜ ਠੌਰ,
ਇਹ ਬੋਲਿਆ ਨਹੀਂ ਮਹਾਰਾਜ ਜੀ ਕੋਲ, ਉੱਠ ਕੇ ਤੇ ਚਲਾ ਗਿਆ ਆਪਣੀ ਜਗ੍ਹਾ ਤੇ, ਜਿੱਥੋਂ ਆਇਆ ਸੀ ਉੱਥੇ ਹੀ ਚਲਾ ਗਿਆ।
ਖਾਨ ਪਾਨ ਸਤਿਗੁਰ ਕਰਵਾਏ,
ਇੱਧਰ ਮਹਾਰਾਜ ਜੀ ਨੇ ਪੜਾਅ ਇੱਥੇ ਹੀ ਰੱਖਿਆ ਸੀ, ਤੋ ਖਾਨ ਪਾਨ ਲੰਗਰ ਪ੍ਰਸ਼ਾਦਾ ਗੁਰਦੇਵ ਨੇ ਤਿਆਰ ਕਰਵਾਇਆ।
ਸੁਭਟਨ ਸਹਿਤ ਅਚੇ ਮਨ ਭਾਏ,
ਆਪਣੇ ਸੂਰਮਿਆਂ ਦੇ ਸਮੇਤ ਮਨ ਭਾਉਂਦਾ ਪ੍ਰਸ਼ਾਦਾ ਭੋਜਨ ਮਹਾਰਾਜ ਜੀ ਨੇ ਛਕਿਆ।
ਬਿਧੀ ਚੰਦ ਸੋ ਬੂਜਨ ਕਰਿਓ,
ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਣ ਲੱਗੇ,
ਹਮ ਨੀਕੋ ਇਹ ਥਾਨ ਨਿਹਰਿਓ,
ਕਹਿਣ ਲੱਗੇ ਬਿਧੀ ਚੰਦ ਜੀ ਇਹ ਜਗ੍ਹਾ ਸਾਨੂੰ ਬੜੀ ਪਸੰਦ ਆਈ ਹੈ, ਇਹ ਜਗ੍ਹਾ ਸਾਨੂੰ ਬਹੁਤ ਪਿਆਰੀ ਲੱਗੀ ਹੈ।
ਤੀਰ ਬਿਭਾਸਾ ਨਗਰ ਬਸਾਵੇ,
ਆਹ ਵੇਖੋ ਕਿੱਡਾ ਸੋਹਣਾ ਲਾਗੇ ਦਰਿਆ ਵਗਦਾ, ਬੜਾ ਨਿਰਮਲ ਜਲ ਹੈ, ਤੇ ਸਾਡਾ ਚਿੱਤ ਕਰਦਾ ਵੀ ਇਸ ਦਰਿਆ ਦੇ ਕੰਢੇ ਤੇ ਇਸ ਜਗ੍ਹਾ ਤੇ ਨਗਰ ਵਸਾਈਏ, ਇੱਥੇ ਇੱਕ ਪਿੰਡ ਬੰਨੀਏ, ਪਿੰਡ ਵਸਾਈਏ।
ਸਦਾ ਚੁਮਾਸਾ ਇਹਾਂ ਬਿਤਾਵੇ।
ਜਦੋਂ ਕਿਤੇ ਸਮਾਂ ਬਣੇ ਕਰੇਗਾ, ਚੁਮਾਸੇ ਦੇ ਮਹੀਨੇ ਇੱਥੇ ਬਤੀਤ ਕਰਿਆ ਕਰਾਂਗੇ। ਬਰਸਾਤਾਂ ਦੇ ਦਿਨ ਉਹ ਆਪਾਂ ਇੱਥੇ ਰਹਿ ਕੇ ਬਤੀਤ ਕਰਿਆ ਕਰਾਂਗੇ।
ਹੱਥ ਜੋਰ ਤੇ ਸੁਨਤ ਬਖਾਨਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਹੱਥ ਜੋੜ ਕੇ ਬੋਲੇ,
ਸ੍ਰੀ ਜਗ ਗੁਰ ਤੁਮਰੇ ਸਭ ਥਾਨਾ।
ਬਾਬਾ ਜੀ ਕਹਿਣ ਲੱਗੇ, ਮਹਾਰਾਜ ਇਹ ਸਾਰੀ ਧਰਤੀ ਸਾਰੀਆਂ ਥਾਵਾਂ ਤੁਹਾਡੀਆਂ ਨੇ, ਤੁਸੀਂ ਮਾਲਕ ਹੋ ਸਾਰੀ ਜਗ੍ਹਾ ਦੇ, ਤੁਸੀਂ ਸਵਾਮੀ ਜੋ ਹੋਏ। ਇਹ ਦਰਿਆ ਨਦੀਆਂ ਇਹਨਾਂ ਦੇ ਕੰਢੇ ਕਿਨਾਰੇ ਸਭ ਤੁਹਾਡੇ ਨੇ, ਤੁਸੀਂ ਇਹਨਾਂ ਦੇ ਮਾਲਕ ਹੋ, ਇਹਨਾਂ ਦੇ ਸਿਰਜਣਹਾਰ ਹੋ।
ਹੋਏ ਪ੍ਰਸੰਨਤਾ ਰਾਵਰ ਕੇਰੀ।
ਮਹਾਰਾਜ ਜਿਹੜੀ ਜਗ੍ਹਾ ਤੇ ਤੁਹਾਡੇ ਮਨ ਦੀ ਪ੍ਰਸੰਨਤਾ ਹੁੰਦੀ ਹੈ ਰਹਿਣ ਦੀ, ਤੁਹਾਡੇ ਮਨ ਨੂੰ ਜਿਹੜੀ ਜਗ੍ਹਾ ਜਿਹੜਾ ਥਾਂ ਪਾਉਂਦਾ,
ਪਰਾ ਲਬਦ ਤਹਿ ਨਰਨ ਕਨੇਰੀ।
ਮਹਾਰਾਜ ਉੱਥੇ ਜੀਵਾਂ ਦੀ ਕੋਈ ਪਰਾ ਲਬਦ ਹੋਵੇਗੀ, ਕਿਉਂਕਿ ਜਿੱਥੇ ਰਹਿਣਾ ਤੁਹਾਡੇ ਮਨ ਨੂੰ ਪਾਉਂਦਾ, ਇਹਦਾ ਮਤਲਬ ਉੱਥੇ ਵਸੋਂ ਹੋਵੇਗੀ, ਉੱਥੇ ਆਬਾਦੀ ਹੋਵੇਗੀ। ਜਿੱਥੇ ਤੁਸੀਂ ਵਸਦੇ ਜੇ, ਉਹ ਜਿਹੜੀਆਂ ਥਾਵਾਂ ਵਸ ਜਾਂਦੀਆਂ ਨੇ, ਤੇ ਜੀਵਾਂ ਦੀ ਪਰਾ ਲਬਦ ਹੋਵੇਗੀ ਇੱਥੇ ਭੋਗਣ ਵਾਲੀ। ਇਸ ਕਰਕੇ ਮਹਾਰਾਜ ਇਹ ਜਗ੍ਹਾ ਤੁਹਾਨੂੰ ਪਸੰਦ ਆਈ ਹੈ ਤੇ ਤੁਸੀਂ ਇੱਥੇ ਨਗਰ ਵਸਾਉਣਾ ਚਾਹੁੰਦੇ ਹੋ।
ਸ੍ਰੀ ਮੁਖ ਕਹਿਓ ਦੇਰ ਨਹਿਕਾਈ।
ਮਹਾਰਾਜ ਜੀ ਕਹਿੰਦੇ, ਫਿਰ ਬਿਧੀ ਚੰਦ ਸਾਹਿਬ ਦੇਰੀ ਨਾ ਲਾਓ, ਫਿਰ ਹੁਣ ਜਿਹੜਾ ਸ਼ੁਭ ਫੁਰਨਾ ਹੋਵੇ ਨਾ, ਉਹ ਪੂਰਾ ਕਰ ਲੈਣਾ ਚਾਹੀਦਾ। ਖਬਰੇ ਦੁਬਾਰਾ ਪੂਰਾ ਹੋਵੇ ਕਿ ਨਾ ਹੋਵੇ, ਸਾਡੇ ਅੰਦਰ ਸ਼ੁਭ ਫੁਰਨੇ ਆਉਂਦੇ ਆ ਤੇ ਅਸੀਂ ਪੂਰਾ ਕਰਨ ਦੀ ਬਜਾਏ ਉਡੀਕ ਕਰਦੇ ਰਹਿੰਦੇ, ਕੋਈ ਨੀ ਕਰਾਂਗੇ ਕਰਾਂਗੇ ਕਰਾਂਗੇ, ਅੰਮ੍ਰਿਤ ਛਕਾਂਗੇ ਛਕਾਂਗੇ, ਇਹਨੇ ਨੂੰ ਜ਼ਿੰਦਗੀ ਲੰਘ ਜਾਂਦੀ, ਕਿਆ ਜਾਣੀਏ ਕਿਆ ਹੋ ਜਾਏ। ਤੋ ਮਹਾਰਾਜ ਜੀ ਕਹਿੰਦੇ ਸ਼ੁਭ ਫੁਰਨਾ ਤੇ ਬਾਬਾ ਬਿਧੀ ਚੰਦ ਸਾਹਿਬ, ਆਪਾਂ ਫਿਰ ਦੇਰੀ ਨਾ ਲਾਈਏ।
ਹੋਤ ਭਰਾਤ ਦੇਹੋ ਟੱਕ ਲਗਾਈ।
ਕੱਲ ਸਵੇਰ ਤੱਕ ਤਿਆਰੀ ਕਰ ਛੱਡੋ ਤੇ ਕੱਲ ਆਪਾਂ ਇੱਥੇ ਪਿੰਡ ਦਾ ਟੱਕ ਲਾ ਦੇਣਾ, ਕਿਲਾ ਉਸਾਰਾਂਗੇ, ਪਹਿਲਾਂ ਚਾਰੇ ਪਾਸੇ ਕੋਟ ਉਸਾਰਾਂਗੇ, ਉਹਦਾ ਟੱਕ ਲਾ ਦਿਆਂਗੇ।
ਬਹਿ ਨਰ ਕਰਹਿ ਸ਼ੀਘਰ ਹੋਏ ਜਾਏ।
ਤੇ ਬਹੁਤੇ ਬੰਦੇ ਲਾ ਦਿਓ, ਕਾਮੇ ਮਜ਼ਦੂਰ ਮਿਸਤਰੀ, ਜਿਹੜੇ ਛੇਤੀ ਨਾਲ ਪਿੰਡ ਵਸਾ ਦੇਣ, ਛੇਤੀ ਨਾਲ ਕਿਲਾ ਉਸਾਰ ਦੇਣ।
ਪ੍ਰਥਮ ਕੋਟ ਕੋ ਦੇਹ ਚ ਨਵਾਏ।
ਪਹਿਲਾਂ ਆਲੇ ਦੁਆਲੇ ਕੋਟ ਉਸਾਰ ਦਈਏ। ਪਹਿਲਾਂ ਨਾ ਪਿੰਡਾਂ ਦੇ ਆਲੇ ਦੁਆਲੇ ਉਹ ਕੋਟ ਰਚਿਆ ਜਾਂਦਾ, ਸੁੱਚੇ ਥਾਵਾਂ ਤੇ ਪਿੰਡ ਬੰਨੇ ਜਾਂਦੇ ਸੀ। ਮਹਾਰਾਜ ਜੀ ਕਹਿੰਦੇ ਪਹਿਲਾਂ ਆਲੇ ਦੁਆਲੇ ਕੋਟ ਰਚ ਲਓ।
ਇਮ ਮਸਲਤ ਕਰ ਨਿਸ ਮਹਿ ਸੋਏ।
ਏਦਾਂ ਸ਼ਾਮ ਦੇ ਸਮੇਂ ਮਹਾਰਾਜ ਜੀ ਨੇ, ਰਾਤ ਦਾ ਸਮਾਂ ਸੀ, ਬਾਬਾ ਜੀ ਹੁਣਾਂ ਨਾਲ, ਬਾਬਾ ਬਿਧੀ ਚੰਦ ਸਾਹਿਬ ਤੇ ਹੋਰ ਸਿੱਖਾਂ ਨਾਲ ਇਹ ਸਲਾਹ ਕੀਤੀ।
ਜਾਗਤ ਭਏ ਸਮੋ ਨਿਜ ਸੋਏ।
ਰਾਤ ਬੀਤ ਗਏ, ਸਵੇਰ ਦਾ ਸਮਾਂ ਹੋਇਆ ਤੇ ਮਹਾਰਾਜ ਜੀ ਜਾਗੇ।
ਸੋਚ ਇਸ਼ਨਾਨ ਧਿਆਨ ਪਟਬਾਨੀ।
ਗੁਰਦੇਵ ਨੇ ਸੋਚ ਇਸ਼ਨਾਨ ਕੀਤਾ, ਧਿਆਨ ਚ ਬੈਠੇ, ਗੁਰਬਾਣੀ ਪੜ੍ਹੀ।
ਦਿਨ ਕਰ ਉਦਿਓ ਤਿਮਰ ਗਨਹਾਨੀ।
ਇਹਨੇ ਨੂੰ ਸੂਰਜ ਚੜ ਗਿਆ, ਸੂਰਜ ਦੇ ਚੜਦਿਆਂ ਹਨੇਰਾ ਦੂਰ ਹੋ ਗਿਆ।
ਕਿਤਕ ਪ੍ਰਸਾਦ ਮੰਗਾਏ ਉਹ ਪਾਸ।
ਮਹਾਰਾਜ ਜੀ ਨੇ ਪ੍ਰਸ਼ਾਦ ਮੰਗਵਾਇਆ, ਮਿੱਠਾ ਪ੍ਰਸ਼ਾਦ ਵੀ ਮੰਗਾਇਆ ਤੇ ਕੜਾ ਪ੍ਰਸ਼ਾਦ ਵੀ ਮੰਗਾਇਆ।
ਖਰੇ ਹੋਏ ਠਾਨੀ ਅਰਦਾਸ।
ਔਰ ਨਗਰ ਦੀ ਉਸਾਰੀ ਲਈ ਟੱਕ ਲਾਣਾ, ਉਹਦੇ ਲਈ ਮਹਾਰਾਜ ਜੀ ਨੇ ਗਲ ਚ ਪੱਲੂ ਪਾ ਕੇ ਅਰਦਾਸ ਕੀਤੀ।
ਸ੍ਰੀ ਨਾਨਕ ਸ੍ਰੀ ਅੰਗਦ ਗੁਰ।
ਅਰਦਾਸ ਹੋਈ, ਧੰਨ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ,
ਸ੍ਰੀ ਗੁਰ ਅਮਰ ਕਾਮਨਾਪੁਰ।
ਹੇ ਗੁਰੂ ਅਮਰਦਾਸ ਸਾਹਿਬ ਜੀ, ਤੁਸੀਂ ਕਾਮਨਾ ਨੂੰ ਪੂਰੀਆਂ ਕਰਨ ਵਾਲੇ ਹੋ।
ਸ੍ਰੀ ਗੁਰੂ ਰਾਮਦਾਸ ਸੁਖ ਰਾਸ।
ਧੰਨ ਗੁਰੂ ਰਾਮਦਾਸ ਸਾਹਿਬ, ਸੱਚੇ ਪਾਤਸ਼ਾਹ, ਤੁਸੀਂ ਸੁੱਖਾਂ ਦੀ ਰਾਸ ਹੋ, ਤੁਹਾਡੇ ਕੋਲ ਸਾਰੇ ਸੁੱਖਾਂ ਦੀ ਪੂੰਜੀ ਹੈ।
ਸ੍ਰੀ ਅਰਜਨ ਸਿੱਖ ਪੁਰਵਤ ਆਸ।
ਹੇ ਗੁਰੂ ਅਰਜਨ ਦੇਵ ਸਾਹਿਬ, ਤੁਸੀਂ ਆਪਣੇ ਸਿੱਖਾਂ ਦੀਆਂ ਆਸਾਂ ਪੂਰੀਆਂ ਕਰਦੇ ਹੋ।
ਸ੍ਰੀ ਹਰਗੋਬਿੰਦ ਜੀ ਇਸ ਥਾਨਾ।
ਅਰਦਾਸੀਏ ਨੇ ਅਰਦਾਸ ਕੀਤੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੀ ਇਹ ਜਗ੍ਹਾ ਹੈ,
ਚਹਿਤ ਵਸਾਇਓ ਨਗਰ ਮਹਾਨਾ।
ਮਹਾਰਾਜ ਇੱਥੇ ਇੱਕ ਵੱਡਾ ਨਗਰ ਵਸਾਉਣਾ ਚਾਹੁੰਦੇ ਨੇ ਮਹਾਰਾਜ ਛੇਵੇਂ ਪਾਤਸ਼ਾਹ।
ਅੰਗ ਸੰਗ ਨਿਤ ਬਨਹੁ ਸਹਾਇਕ।
ਇਹ ਪੰਜਵੇਂ ਪਾਤਸ਼ਾਹ ਤਾਂ ਹੀ ਸਤਿਗੁਰਾਂ ਦੀ ਚਰਨਾਂ ਦਾ ਧਿਆਨ ਧਾਰ ਕੇ, ਮਹਾਰਾਜ ਅੰਗ ਸੰਗ ਸਹਾਈ ਰਹਿਓ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਾਈ ਰਹਿਓ, ਤਾਂ ਜੋ ਇਹ ਨਗਰ ਨਿਰਵਿਘਨਤਾ ਸਹਿਤ ਵਸ ਜਾਏ।
ਸਰਬ ਕਲਾ ਸਮਰੱਥ ਸੁਖਦਾਇਕ।
ਮਹਾਰਾਜ ਜੀ ਤੁਸੀਂ ਸਰਬ ਕਲਾ ਸਮਰੱਥ ਹੋ ਤੇ ਸੁੱਖਾਂ ਦੇ ਦੇਣ ਵਾਲੇ, ਸੁੱਖਾਂ ਦੇ ਦਾਤੇ ਹੋ।
ਕਿਰਪਾ ਆਪ ਕੀ ਕਾਰਜ ਸਾਰੇ।
ਮਹਾਰਾਜ ਤੁਹਾਡੀ ਕਿਰਪਾ ਨਾਲ ਇਹ ਸਾਰੇ ਕਾਰਜ ਸਿੱਧ ਹੋਣਗੇ, ਇਹ ਨਗਰ ਵਸ ਕੇ ਘੁੱਕ ਵਸੇਗਾ।
ਦਾਸਨ ਪਾਸ ਸਦਾ ਰਖਵਾਰੇ,
ਤੁਸੀਂ ਆਪਣਿਆਂ ਦਾਸਾਂ ਦੇ ਸਦਾ ਨਾਲ ਰਹਿੰਦੇ ਹੋ ਤੇ ਸਦਾ ਆਪਣੇ ਦਾਸਾਂ ਦੀ ਰੱਖਿਆ ਕਰਦੇ ਹੋ। ਵੇਖੋ ਵੱਡਿਆਂ ਸਤਿਗੁਰਾਂ ਦਾ ਨਾਂ ਲਿਆ, ਛੇਵੇਂ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਤੱਕ ਨਾਂ ਲਿਆ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰਾਧਨਾ ਕੀਤੀ ਵੀ ਉਹਨਾਂ ਨੇ ਮਹਾਰਾਜ ਜੀ ਨਗਰ ਵਸਾਉਣਾ। ਦਸਵੇਂ ਪਾਤਸ਼ਾਹ ਨੇ ਜਦੋਂ ਚੰਡੀ ਦੀ ਵਾਰ ਦੀ ਰਚਨਾ ਕੀਤੀ, ਜਿਹੜੀ ਅਰਦਾਸ ਦੀ ਪਹਿਲੀ ਪੌੜੀ ਆਪਾਂ ਪੜ੍ਹਦੇ ਹਾਂ, ਉਹਦੇ 'ਚ ਨੌਵੀਂ ਪਾਤਸ਼ਾਹੀ ਤੱਕ ਉਹਨਾਂ ਨੇ ਲਿਖਿਆ, ਆਪਣਾ ਨਾਂ ਨਹੀਂ ਲਿਖਿਆ। ਜਦੋਂ ਸਤਿਗੁਰੂ ਸੱਚਖੰਡ ਗਏ, ਖਾਲਸੇ ਪੰਥ ਨੇ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਫਿਰ ਗੁਰੂ ਗ੍ਰੰਥ ਸਾਹਿਬ ਦਾ ਨਾਂ ਜੋੜਿਆ। ਇਹ ਮਰਿਆਦਾ ਰਹੀ ਹੈ ਵੀ ਵੱਡਿਆਂ ਦਾ ਸਨਮਾਨ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਗਰ ਵਸਾਉਣਾ ਚਾਹੁੰਦੇ ਨੇ, ਆਪ ਜੀ ਅੰਗ ਸੰਗ ਸਹਾਈ ਹੋਇਓ, ਤੁਸੀਂ ਸੁੱਖਾਂ ਦੇ ਖਜ਼ਾਨੇ ਹੋ, ਆਪਣਿਆਂ ਸੇਵਕਾਂ ਦੀਆਂ ਆਸ ਮੁਰਾਦਾਂ ਪੂਰੀਆਂ ਕਰਦੇ ਹੋ।
ਇਮ ਕਹਿ ਸਭਹਿਨ ਸੀਸ ਨਿਵਾਇਓ,
ਇਹ ਅਰਦਾਸ ਕਰਕੇ ਸਾਰਿਆਂ ਨੇ ਸੀਸ ਝੁਕਾ ਕੇ ਵੱਡਿਆਂ ਸਤਿਗੁਰਾਂ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਮੱਥਾ ਟੇਕਿਆ।
ਫਿਰ ਪ੍ਰਸਾਦ ਤਹਾਂ ਵਰਤਾਇਓ,
ਫਿਰ ਕੜਾ ਪ੍ਰਸ਼ਾਦ ਦੀ ਦੇਗ ਤੇ ਜਿਹੜਾ ਮਿੱਠਾ ਆਇਆ ਸੀ ਉਹ ਸਾਰੇ ਸਿੱਖਾਂ ਵਿੱਚ ਜਿੰਨੀ ਉੱਥੇ ਸੰਗਤ ਹਾਜ਼ਰ ਸੀ ਸਾਰਿਆਂ ਦੇ ਵਿੱਚ ਵਰਤਾਇਆ।
ਦੁੰਦਬ ਚੋਬ ਓਜ ਤੇ ਹਨੀ,
ਨਗਾਰੇ ਤੇ ਦੋਹਰੀਆਂ ਚੋਭਾਂ ਲਾਈਆਂ ਗਈਆਂ ਵੀ ਨਗਰ ਦਾ ਨੀਂਹ ਪੱਥਰ ਰੱਖਣਾ, ਨਗਰ ਦਾ ਟੱਕ ਲਾਉਣਾ ਹੈ ਤੇ ਕਹਿੰਦੇ ਨਗਾਰੇ ਤੇ ਦੋਹਰੀਆਂ ਚੋਭਾ ਮਾਰੀਆਂ।
ਵਿਜੈ ਸਨੀ ਉਪਜੀ ਤੁਨ ਘਨੀ,
ਕਹਿੰਦੇ ਨਗਰ ਵਿੱਚੋਂ ਨਗਾਰੇ ਚੋਂ ਏਦਾਂ ਆਵਾਜ਼ ਆਈ ਮਾਨੋ ਜਿਵੇਂ ਜਿੱਤ ਦਾ ਨਗਾਰਾ ਵੱਜਦਾ ਹੋਵੇ।
ਟੱਕ ਆਪ ਸ੍ਰੀ ਗੁਰੂ ਲਗਾਇਓ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡਿਆਂ ਸਤਿਗੁਰਾਂ ਦਾ ਧਿਆਨ ਧਾਰ ਕੇ ਖੁਦ ਆਪ ਵਾਹਿਗੁਰੂ ਕਹਿ ਕੇ ਸ੍ਰੀ ਹਰਗੋਬਿੰਦਪੁਰੇ ਨਗਰ ਦਾ ਟੱਕ ਲਾਇਆ। ਆਪਣੇ ਹੱਥੀ ਮਹਾਰਾਜ ਜੀ ਨੇ ਇਸ ਨਗਰ ਦਾ ਟੱਕ ਲਾਇਆ।
ਨਗਰ ਕੋਟ ਕੀ ਜਹ ਫਰਮਾਇਓ,
ਟੱਕ ਲਾ ਦਿੱਤਾ। ਫਿਰ ਹੁਕਮ ਕੀਤਾ ਮਿਸਤਰੀਆਂ ਕਾਰੀਗਰਾਂ ਨੂੰ ਵੀ ਕਿਲੇ ਨਗਰ ਦਾ ਜਿਹੜਾ ਕੋਟ ਹੈ ਉਹ ਰਚੋ, ਆਲੇ ਦੁਆਲੇ ਨਗਰ ਦੇ ਕੰਧ ਉਸਾਰੋ, ਕਿਲਾ ਉਸਾਰੋ।
ਬ੍ਰਿੰਦ ਮਿਹਨਤੀ ਦਏ ਲਗਾਈ,
ਬਹੁਤ ਸਾਰੇ ਮਿਹਨਤੀ ਮਜ਼ਦੂਰ ਮਿਸਤਰੀ ਉਹ ਮਹਾਰਾਜ ਜੀ ਨੇ ਹੁਕਮ ਕਰਕੇ ਲਾ ਦਿੱਤੇ ਇਸ ਕੰਮ ਲਈ।
ਅਧਿਕ ਸ਼ੀਘਰ ਕਰ ਗੁਰਨ ਦਿਖਾਈ,
ਮਹਾਰਾਜ ਜੀ ਨੇ ਕਿਹਾ ਭਾਈ ਤੁਰਤ ਫੁਰਤੀ ਵਸ ਜਾਏ ਨਗਰ, ਟੈਮ ਨਹੀਂ ਲਾਣਾ, ਬਹੁਤਾ ਸਮਾਂ ਨਹੀਂ ਹੈ ਸਾਡੇ ਕੋਲ, ਨਾਲੇ ਮੀਂਹ ਕਣੀ ਦਾ ਮੌਸਮ ਹੈ, ਜਿਹੜਾ ਕੰਮ ਜਿੰਨਾ ਛੇਤੀ ਨਿਬੜ ਜੇ ਨਿਬੇੜ ਦਿਓ।
ਭਏ ਪ੍ਰਸੰਨ ਹੇਰ ਕਰ ਸਰਬ,
ਕਹਿੰਦੇ ਜਿਹੜੇ ਮਿਸਤਰੀ ਸਨ ਮਜ਼ਦੂਰ ਸਨ, ਗੁਰੂ ਸਾਹਿਬ ਦਾ ਹੁਕਮ ਸੀ, ਸੇਵਕ ਵੀ ਸੀ, ਉਹਨਾਂ ਨੂੰ ਦੋਹਰਾ ਪੁੰਨ ਮਿਲ ਰਿਹਾ ਸੀ, ਮਾਇਆ ਵੀ ਮਿਲ ਰਹੀ ਸੀ ਫਿਰ ਸੇਵਾ ਵੀ ਸੀ। ਕਹਿੰਦੇ ਰੀਝ ਦੇ ਨਾਲ, ਨਹੀਂ ਤਾਂ ਅਕਸਰ ਮਿਸਤਰੀਆਂ ਨੂੰ ਕਿਤੇ ਦਿਹਾੜੀਆਂ ਤੇ ਲਾ ਲਓ ਨਾ ਆਪਣੀ ਮਰਜ਼ੀ ਨਾਲ ਵਾੜੀ ਦਾ ਉਹਨਾਂ ਨੂੰ, ਪਰ ਜਦੋਂ ਜਾਣਾ ਹੁੰਦਾ ਫਿਰ ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਹੁੰਦੇ ਆ। ਉਹੀ ਕੰਮ ਠੇਕੇ ਤੇ ਕਹਿ ਦਿਓ ਵੀ ਭਾਈ ਕਰ ਦਿਓ ਤਾਂ ਉਹੀ ਕੰਮ ਪੰਜਾਂ ਦਿਨਾਂ 'ਚ ਨਿਬੇੜ ਦੇਣਗੇ, ਜੇ ਕਹਿ ਦਿਓ ਦਿਹਾੜੀ ਤੇ ਕਰਨਾ ਵੀਹ ਦਿਨ ਨਹੀਂ ਖਿਹੜਾ ਛੱਡ। ਜਿਉਂ ਮਾੜੀ ਮਾੜੀ ਇੱਟ ਜੀ ਤੋੜ ਕੇ ਲਾਉਂਦੇ ਹੈ ਓਲੇ ਜੀ ਚੁੱਕਣਗੇ, ਉਹ ਇਹ ਸੁਭਾਅ ਹੁੰਦਾ, ਬਿਰਤੀ ਹੁੰਦੀ ਹੈ, ਇਹ ਨਹੀਂ ਵੀ ਜਿੰਨਾ ਕੋਈ ਭਾਈ ਇਮਾਨਦਾਰੀ ਦੇ ਨਾਲ ਕਰ ਲਈਏ ਉਹ ਭਲਾ, ਕਿਉਂਕਿ ਹਰ ਪਾਸੇ ਜਿਹੜੀ ਕਿਰਤ ਬਿਰਤ ਆ ਉਹਦੇ 'ਚ ਧਰਮ ਨਜ਼ਰ ਨਹੀਂ ਆਉਂਦਾ। ਖੈਰ ਰਹੋ ਵਿਚਾਰ, ਇੱਥੇ ਜਿੰਨੇ ਮਿਸਤਰੀ ਲੱਗੇ ਮਜ਼ਦੂਰ ਲੱਗੇ ਉਹਨਾਂ ਨੇ ਵੇਖਦਿਆਂ ਵੇਖਦਿਆਂ ਹੀ ਬੜੇ ਬੜੇ ਵੱਡੇ ਕੋਟ ਜਿਹੜੇ ਸਨ ਉਹ ਚਾਰੇ ਪਾਸੇ ਰਚ ਦਿੱਤੇ। ਇੱਕ ਦਿਨ 'ਚ ਹੀ ਕੰਮ ਇੰਨਾ ਨਿਬੜ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਵੇਖ ਕੇ ਬਹੁਤ ਖੁਸ਼ ਹੋਏ।
ਬਖਸ਼ਿਓ ਤਾਤ ਕਾਲ ਗਨ ਦਰਬ,
ਮਹਾਰਾਜ ਜੀ ਨੇ ਕਿਹਾ ਵੀ ਇਹ ਜਿੰਨੇ ਮਿਸਤਰੀ ਨੇ ਮਜ਼ਦੂਰ ਲੱਗੇ ਨੇ ਜਿੰਨੀ ਇਹਨਾਂ ਦੀ ਰੋਜ਼ਾਨਾ ਦੀ ਮਜ਼ਦੂਰੀ ਆ ਉਹਦੇ ਤੋਂ ਵੱਧ ਦਿਓ ਇਹਨਾਂ ਨੂੰ, ਵੀ ਇਹਨਾਂ ਨੇ ਬੜੀ ਰੀਝ ਦੇ ਨਾਲ ਸੇਵਾ ਕੀਤੀ ਹੈ।
ਬਹੁ ਗਰਾਮਨ ਕੇ ਨਰ ਬੁਲਵਾਏ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਕੱਲ ਨੂੰ ਹੋਰ ਨੇੜੇ ਤੇੜੇ ਦੇ ਪਿੰਡਾਂ 'ਚ ਸੱਦੇ ਭੇਜ ਕੇ ਜਿਹੜੇ ਮਜ਼ਦੂਰ ਨੇ ਮਿਹਨਤੀ ਨੇ ਜਿਹੜੇ ਜਿਹੜੇ ਕਿਰਤ ਬਿਰਤ ਕਰਨਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਸੱਦ ਲਓ।
ਦਈ ਦਿਹਾਰੀ ਘਰ ਲਗਾਏ,
ਅਗਲੇ ਦਿਨ ਨੇੜੇ ਤੇੜੇ ਦੇ ਪਿੰਡਾਂ 'ਚੋਂ 150 ਹੋਰ ਮਿਸਤਰੀ ਮਜ਼ਦੂਰ ਇਕੱਠੇ ਹੋ ਕੇ ਆ ਗਏ, ਉਹਨਾਂ ਦੀ ਦਿਹਾੜੀ ਮੁਕਰਰ ਕਰ ਦਿੱਤੀ ਰੋਜ਼ ਦੀ ਸਾਰਿਆਂ ਨੂੰ ਕੰਮ ਤੇ ਲਾ ਦਿੱਤਾ।
ਸੁੱਧ ਸੁਣ ਘੇਰੜ ਖਤਰੀ ਮੰਦ,
ਉਧਰ ਘੇਰੜ ਨੂੰ ਮਾੜੀ ਮੱਤ ਵਾਲੇ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਤਾਂ ਇੱਥੇ ਪਿੰਡ ਵਸਾਉਣ ਲੱਗ ਪਏ, ਉਹਨਾਂ ਤੇ ਕਿਲਾ ਰਚਣਾ ਸ਼ੁਰੂ ਕਰਤਾ, ਨਗਰ ਦਾ ਕੋਟ ਰਚਣਾ ਸ਼ੁਰੂ ਕਰ ਦਿੱਤਾ।
ਚਿਤ ਮਹਿ ਚਿੰਤਾ ਵਧੀ ਬਿਲੰਦ,
ਘੇਰੜ ਨੂੰ ਬੜੀ ਚਿੰਤਾ ਹੋਈ, ਮਾੜੀ ਮੱਤ ਸੀ, ਅਕਲ ਤੇ ਪੜਦਾ ਸੀ ਵੀ ਨਗਰ ਵਸੇਗਾ, ਖਾਲੀ ਬੇਆਬਾਦ ਥੇ ਸੀ ਉਜੜਿਆ ਹੋਇਆ, ਉੱਥੇ ਜੀ ਜੰਤ ਵਸਣਗੇ ਤੇ ਰੌਣਕ ਹੋਵੇਗੀ, ਨਾਲੇ ਉਹ ਮਾਲਕ ਵੀ ਨਹੀਂ ਸੀ, ਧੱਕੇ ਦਾ ਮਾਲਕ ਬਣਿਆ ਹੋਇਆ ਸੀ, ਮਲਕੀਅਤ ਸਤਿਗੁਰਾਂ ਦੀ ਸੀ। ਤੂੰ ਸਤਿਗੁਰੂ ਜੀ ਤਾਂ ਪਰਉਪਕਾਰ ਵਾਸਤੇ ਨਗਰ ਵਸਾਉਂਦੇ ਆ ਵੀ ਜੀ ਜੰਤ ਵਸਣਗੇ, ਨਿਵਾਸ ਕਰਨਗੇ, ਉਹਨਾਂ ਲਈ ਇੱਥੇ ਰਿਹਾਇਸ਼ ਦੇ ਸੋਹਣੇ ਪ੍ਰਬੰਧ ਹੋਣਗੇ, ਵੀ ਸੋਹਣੀ ਜਗ੍ਹਾ, ਲਾਗੇ ਦਰਿਆ ਦਾ ਪਾਣੀ, ਪਾਣੀ ਦੀ ਵੀ ਕਿੱਲਤ ਨਹੀਂ ਹੋਣ ਲੱਗੀ। ਸਤਿਗੁਰੂ ਜੀ ਤਾਂ ਇਹ ਪਰਉਪਕਾਰ ਕਰ ਰਹੇ, ਪੱਲਿਓਂ ਮਾਇਆ ਸਾਰੀ ਖਰਚ ਰਹੇ, ਪਰ ਘੇਰੜ ਦੀ ਅਕਲ ਤੇ ਪੜਦਾ ਪਿਆ ਹੋਇਆ। ਉਹਨੇ ਮਾੜੀ ਮੱਤ ਵਾਲੇ ਦਾ ਕਾਲ ਜੋ ਆਇਆ ਹੋਇਆ ਸੀ ਨੇੜੇ ਭਗਵਾਨ ਦਾਸ ਘੇਰੜ ਦਾ, ਹਾਂਜੀ,
ਭੂਮ ਦਬਾਏ ਸੁਣ ਘੇਰੜ ਖੱਤਰੀ,
ਘੇਰੜ ਖੱਤਰੀ ਸੀ ਇਹ ਜਾਤੀ ਦਾ, ਇਹਦੇ ਮਨ ਚ ਆਇਆ ਵੀ ਗੁਰੂ ਸਾਹਿਬ ਨੇ ਮੇਰੀ ਜਗ੍ਹਾ ਬਲ ਲਈ ਹੈ, ਇਹ ਜਗ੍ਹਾ ਮੇਰੀ ਸੀ ਤੇ ਗੁਰੂ ਸਾਹਿਬ ਜੀ ਨੇ ਕਬਜ਼ਾ ਕਰ ਲਿਆ।
ਸੀਨੇ ਜ਼ੋਰੀ ਕਰਤ ਕਨੇਰੀ,
ਕਹਿੰਦਾ ਇਹ ਤਾਂ ਗੁਰੂ ਜੀ ਦੀ ਸੀਨੇ ਜ਼ੋਰੀ ਹੈ, ਇਹ ਤਾਂ ਉਹ ਧੱਕਾ ਪੇ ਕਰਦੇ ਨੇ ਮੇਰੇ ਨਾਲ ਆ ਕੇ, ਮੈਨੂੰ ਪੁੱਛਿਆ ਤੱਕ ਵੀ ਨਹੀਂ।
ਕਿਆ ਇਸਨੇ ਮਨ ਮਹਿ ਅਬਠਾਨੀ,
ਪਤਾ ਨਹੀਂ ਇਹਨੇ ਆਪਣੇ ਮਨ ਚ ਕੀ ਠਾਨੀ ਹੈ, ਘੇਰੜ ਸੋਚ ਰਿਹਾ ਖਬਰੇ ਗੁਰੂ ਜੀ ਨੇ ਆਪਣੇ ਮਨ ਚ ਕੀ ਠਾਣਿਆ ਤੇ ਕੀ ਸੋਚਿਆ।
ਕਿਸ ਕੀ ਸ਼ੰਕਾ ਤਨਕ ਨਾ ਮਾਨੀ,
ਇਹਨਾਂ ਨੇ ਤਾਂ ਕਿਸੇ ਦੀ ਸ਼ੰਕਾ ਨਹੀਂ ਮੰਨੀ, ਕਿਸੇ ਦਾ ਕੋਈ ਮਨ ਚ ਭੈ ਡਰ ਨਹੀਂ ਮੰਨਿਆ, ਖੌਫ ਨਹੀਂ ਮੰਨਿਆ।
ਨਰ ਇਕੱਠੇ ਕਰ ਬੂਜਨ ਲਾਗਾ,
ਕਹਿੰਦੇ ਘੇਰੜ ਨੇ ਆਪਣੇ ਨੇੜੇ ਤੇੜੇ ਦੇ ਜਿਹੜੇ ਉੱਥੇ ਥੋੜੇ ਬਹੁਤੇ ਘਰ ਸੀ ਨਾ, ਕਿਉਂਕਿ ਥੇ ਦੇ ਇੱਕ ਪਾਸੇ ਘਰ ਸੀ, ਦੂਜੇ ਪਾਸੇ ਉਜਾੜ ਸੀ ਸਾਰਾ, ਤਿੰਨੇ ਬਾਈਆਂ, ਉਹਨਾਂ ਨੂੰ ਇਕੱਠਿਆਂ ਕਰਕੇ ਤੇ ਘੇਰੜ ਉਹਨਾਂ ਨੂੰ ਪੁੱਛਣ ਲੱਗਾ,
ਇਹ ਕਿਸ ਰਾਹ ਸੋ ਰੋਕ ਹੈ ਜਾਗਾ,
ਕਹਿਣ ਲੱਗੇ ਵੀ ਇਹ ਕੌਣ ਹੁੰਦੇ ਆ, ਇਹਨਾਂ ਨੇ ਆ ਕੇ ਆਪਣੀ ਜਗ੍ਹਾ ਰੋਕ ਲਈ, ਇਹ ਜਗ੍ਹਾ ਸਾਡੀ ਹੈ ਤੇ ਇਹਨਾਂ ਨੇ ਆ ਕੇ ਰੋਕ ਲਈ, ਇਹ ਜਗ੍ਹਾ ਦੇ ਕੀ ਲੱਗਦੇ ਨੇ ਇਹਦੇ ਮਾਲਕ ਨੇ, ਭਲਾ ਮਾਲਕ ਤਾਂ ਅਸੀਂ ਬੈਠੇ ਹਾਂ।
ਹਮ ਹੈ ਕੇ ਤੁਮ ਹੈ ਬੂਜ ਨਹਿਲੀਨ,
ਕਹਿੰਦੇ ਦੱਸੋ ਵੀ ਇਹਨਾਂ ਨੇ ਪੁੱਛਿਆ ਕਿਸੇ ਨੂੰ, ਤੁਹਾਨੂੰ ਪੁੱਛਿਆ ਕਿਸੇ ਨੂੰ, ਪਿੰਡ ਵਾਲਿਆਂ ਨੂੰ, ਕਹਿੰਦਾ ਪਿੰਡ ਵਾਲੇ ਕਹਿੰਦੇ ਜੀ ਨਹੀਂ, ਕਹਿੰਦੇ ਮੈਨੂੰ ਵੀ ਨਹੀਂ ਪੁੱਛਿਆ, ਕਹਿੰਦੇ ਨਾ ਤੁਹਾਨੂੰ ਪੁੱਛਿਆ ਨਾ ਸਾਨੂੰ ਪੁੱਛਿਆ, ਆਪਣੀ ਮਰਜ਼ੀ ਦੇ ਨਾਲ ਹੀ ਪਿੰਡ ਬੰਨ ਲਿਆ।
ਕਿਸ ਕੋ ਕਿਸ ਬਿਦ ਕੁਛ ਨਹਿਦੀਨ,
ਕਿਸੇ ਨੂੰ ਦਿੱਤਾ ਨਹੀਂ ਕੁਝ, ਘੇਰੜ ਚਾਹੁੰਦਾ ਸੀ ਵੀ ਕੋਈ ਮਾਇਆ ਦਾ ਗੱਫਾ ਮਿਲੇ, ਸਤਿਗੁਰਾਂ ਕਿਹੜਾ ਉੱਥੇ ਪੱਕਾ ਟਿਕਾਣਾ ਬਣਾ ਕੇ ਨਗਰ ਘਰ ਬਣਾ ਕੇ ਇਹਨਾਂ ਨੂੰ ਦੇ ਕੇ ਜਾਣੇ ਸੀ ਸਾਰੇ, ਵੀ ਰਹੋ ਇੱਥੇ ਵੱਸੋ, ਪਰ ਉਪਕਾਰੀ ਸਾਹਿਬ ਨੇ ਇਹ ਕਹਿੰਦਾ ਵੀ ਮਾਇਆ ਦਾ ਕੋਈ ਸਾਨੂੰ ਸਤਿਗੁਰਾਂ ਨੇ ਨੀ ਕੋਈ ਲੈਣ ਦੇਣ ਨਹੀਂ ਕੀਤਾ, ਏਦਾਂ ਹੀ ਆ ਕੇ ਕਬਜ਼ਾ ਕਰ ਲਿਆ।
ਸੁਣ ਕੇ ਲੋਕਨ ਬਾਕ ਬਖਾਨੋ,
ਸੁਣ ਕੇ ਅੱਗੋਂ ਲੋਕ ਬੋਲੇ ਜਿਹੜੇ ਇਕੱਠੇ ਕੀਤੇ ਸੀ ਘੇਰੜ ਨੂੰ, ਕਹਿਣ ਲੱਗੇ
ਇਹ ਗੁਰ ਜਾਣੈ ਕਹਿ ਤੁਮ ਜਾਣੋ,
ਉਹ ਕਹਿੰਦੇ ਭਗਵਾਨ ਦਾਸ ਜੀ ਇਹ ਜਾਂ ਗੁਰੂ ਸਾਹਿਬ ਜਾਣਨ ਜਾਂ ਤੁਸੀਂ ਜਾਣੋ, ਅਸੀਂ ਨੀ ਤੁਹਾਡੇ ਮਸਲੇ ਚ ਆਉਂਦੇ। ਉਹ ਲੋਕ ਕਹਿੰਦੇ ਤੂੰ ਜਾਣੇ ਜਾਂ ਗੁਰੂ ਸਾਹਿਬ ਜਾਣਨ, ਹਾਂਜੀ
ਕੋਟ ਹੋਏ ਅੰਤਰ ਕਰ ਬਸ ਹੈ,
ਹਾਂ ਜੇ ਗੁਰੂ ਸਾਹਿਬ ਵਾਲੇ ਦੁਆਲੇ ਕੋਟ ਰਚਣਗੇ, ਕੰਧ ਬਣਾਉਣਗੇ, ਅਸੀਂ ਅੰਦਰ ਜਾ ਕੇ ਵਸ ਜਾਂਗੇ, ਸਾਨੂੰ ਤਾਂ ਫਾਇਦਾ ਹੀ ਹੈ, ਸਾਡੇ ਆਲੇ ਦੁਆਲੇ ਸੇਫਟੀ ਹੋ ਜਾਏਗੀ, ਆਲੇ ਦੁਆਲੇ ਸਾਡੇ ਕੋਟ ਰਚਿਆ ਜਾਏਗਾ, ਸਾਨੂੰ ਤਾਂ ਲਾਭ ਹੀ ਲਾਭ ਹੈ। ਆ ਜੰਗਲਾਂ ਦੇ ਜਾਨਵਰ ਆ ਕੇ ਵੜ ਜਾਂਦੇ ਆ ਇੱਥੇ, ਕਦੇ ਸ਼ੇਰ ਆ ਗਿਆ ਕਦੇ ਚੀਤਾ ਆ ਗਿਆ, ਜੇ ਆਲੇ ਦੁਆਲੇ ਕੰਧ ਰਚੀ ਜਾਏਗੀ ਪਿੰਡ ਦੇ, ਇਹ ਤਾਂ ਸਾਰੇ ਪਿੰਡ ਦਾ ਭਲਾ, ਅਸੀਂ ਤਾਂ ਫਿਰ ਅੰਦਰ ਜਾ ਕੇ ਵਸਾਂਗੇ।
ਨਹਿ ਹੋਵਹਿ ਤੋ ਕਰਹਿ ਨਾ ਆਸ ਹੈ,
ਤੇ ਜੇ ਨਾ ਹੋਇਆ ਤੇ ਸਾਨੂੰ ਤਾਂ ਵੀ ਕੋਈ ਆਸ ਨੀ, ਅਸੀਂ ਤਾਂ ਬੈਠੇ ਹਾਂ ਜਿਵੇਂ ਪਹਿਲਾਂ ਬੈਠੇ ਸੀ, ਅੱਗੇ ਵੀ ਬੈਠੇ ਰਹਾਂਗੇ, ਸਾਨੂੰ ਤਾਂ ਦੋਵੇਂ ਪਾਸੇ ਫਾਇਦਾ ਆਇਆ। ਤੇ ਰਹੀ ਗੱਲ ਜਗ੍ਹਾ ਦੀ, ਇਹ ਤੂੰ ਜਾਣੇ ਜਾਂ ਗੁਰੂ ਸਾਹਿਬ ਜਾਣਨ, ਜੇ ਕਿਲਾ ਰਚ ਦੇਣਗੇ ਆਲੇ ਦੁਆਲੇ ਕੰਧਾਂ ਕਰ ਦੇਣਗੇ ਤੇ ਵਿੱਚ ਜਾ ਵਸਾਂਗੇ, ਨਾ ਬਣਨਗੀਆਂ ਜੇ ਤੂੰ ਉਹਨਾਂ ਨੂੰ ਨਾ ਬਣਾਉਣ ਦੇਗਾ ਤੇ ਅਸੀਂ ਆਪਣੇ ਹਾਲ ਤੇ ਪਹਿਲਾਂ ਰਹਿ ਹੀ ਰਹੇ ਹਾਂ, ਏਦਾਂ ਹੀ ਰਹਿ ਜਾਵਾਂਗੇ।
ਗੁਰ ਬਲਵਾਨ ਨਾ ਮਾਨ ਹੈ ਕਾਨ,
ਨਾਲੇ ਘੇਰੜ ਗੁਰੂ ਸਾਹਿਬ ਜੀ ਬਲਵਾਨ ਨੇ, ਉਹ ਕਿਸੇ ਦੀ ਕਾਣ ਕਨੋੜ ਨਹੀਂ ਮੰਨਦੇ, ਮਾੜਾ ਜਿਹਾ ਸੋਚ ਸਮਝ ਕੇ ਜਾਈ ਉੱਥੇ ਉਹਨਾਂ ਕੋਲੇ, ਕਿਤੇ ਇੱਥੇ ਚੌਧਰੀ ਬਣ ਕੇ ਸਾਡੇ ਤੇ ਤਾਂ ਹੁਕਮ ਚਲਾ ਲੈਣਾ, ਤੂੰ ਸਾਡੇ ਤੇ ਧੱਕਾ ਵੀ ਕਰ ਲੈਣਾ, ਤੇ ਕਿਤੇ ਗੁਰੂ ਪਾਤਸ਼ਾਹ ਕੋਲ ਨਾ ਚਲਾ ਜਾਈ ਏਦਾਂ ਦੀ ਬਿਰਤੀ ਲੈ ਕੇ। ਉਹ ਨਹੀਂ ਕਿਸੇ ਦੀ ਕਾਣ ਕਨੋੜ ਮੰਨਦੇ ਬੇਪਰਵਾਹ ਪਾਤਸ਼ਾਹ ਨੇ।
ਅਰ ਹੈ ਕੌਣ ਦੇ ਪ੍ਰਾਨ ਨਹਾਨ,
ਕੌਣ ਇਹੋ ਜਿਹਾ ਜਿਹੜਾ ਉਹਨਾਂ ਦੇ ਸਾਹਮਣੇ ਅੜ ਸਕੇ, ਜਿਹੜਾ ਅੜੇਗਾ ਉਹਦੇ ਪ੍ਰਾਣ ਨਹੀਂ ਰਹਿਣੇ ਸਰੀਰ ਚ। ਇਹ ਗੱਲ ਸੁਣ ਲੈ ਘੇਰੜ, ਅਸੀਂ ਤਾਂ ਨਹੀਂ ਇਸ ਮਸਲੇ ਚ ਆਉਂਦੇ, ਤੂੰ ਆਪਣੀ ਜ਼ਿੰਮੇਵਾਰੀ ਆਪ ਹੀ ਲੈ ਲੈ, ਜੇ ਤੇਰੇ ਕੋਲ ਤਾਣ ਹੈ ਤੇ ਜਾ ਕੇ ਉਹਨਾਂ ਨਾਲ ਗੱਲ ਕਰ ਲੈ।
ਸਪਤ ਹਜ਼ਾਰ ਮਾਰ ਅਬ ਆਵਾ,
ਆ ਹਾਲੇ ਕੋਈ ਬਹੁਤੇ ਦਿਨ ਨਹੀਂ ਹੋਏ, ਕੋਈ ਦਿਨ ਪਹਿਲਾਂ ਹੀ 7000 ਫੌਜ ਮਾਰ ਕੇ ਆਏ ਨੇ, ਉਹ ਵੀ ਹਿੰਦੁਸਤਾਨ ਦੇ ਬਾਦਸ਼ਾਹ ਦੀ, ਕੋਈ ਛੋਟੇ ਮੋਟੇ ਬੰਦੇ ਦੀ ਨਹੀਂ। 7000 ਫੌਜ ਆ ਹੁਣੇ ਹੁਣੇ ਕੋਈ ਦਿਨ ਪਹਿਲਾਂ ਹੀ ਮਾਰ ਕੇ ਆਏ ਨੇ, ਹਾਲੇ ਤਾਂ ਉਹਨਾਂ ਦੇ ਸਰੀਰ ਵੀ ਠੰਡੇ ਨਹੀਂ ਹੋਏ ਜੰਗ ਲੜ ਕੇ ਆਇਆਂ ਦੇ, ਹਾਲੇ ਵੀ ਉਸੇ ਤਰ੍ਹਾਂ ਤੱਤੇ ਨੇ।
ਫਿਰ ਹੈ ਸ਼ੇਰ ਸਮ ਤਰਾਸ ਨਾ ਪਾਵਾ,
ਵੇਖ ਕੋਈ ਡਰ ਹੈ ਉਹਨਾਂ ਨੂੰ, ਬਾਦਸ਼ਾਹ ਦੀਆਂ ਫੌਜਾਂ ਮਾਰੀਆਂ ਹੋਣ ਉਸੇ ਬਾਦਸ਼ਾਹ ਦੇ ਦੇਸ਼ ਵਿੱਚ ਜਿੱਥੇ ਉਹਦਾ ਰਾਜ ਚੱਲਦਾ, ਬੱਬਰ ਸ਼ੇਰ ਵਾਂਗੂ ਨਡਰ ਫਿਰਦੇ ਨੇ, ਸ਼ਿਕਾਰ ਖੇਡਦੇ ਨੇ, ਨਗਾਰੇ ਵਜਾਉਂਦੇ ਨੇ, ਨਿਸ਼ਾਨ ਝੁਲਾਉਂਦੇ ਆ, ਮੰਨਦੇ ਆ ਕਿਸੇ ਦੀ ਆਨ ਹੈ, ਕੋਈ ਮਾੜਾ ਮੋਟਾ ਕੋਈ ਡਰ ਉਹਨਾਂ ਨੂੰ ਵੀ ਅਸੀਂ ਬਾਦਸ਼ਾਹ ਦੇ ਬੰਦੇ ਮਾਰੇ ਹੈ, ਬਾਦਸ਼ਾਹ ਦੀਆਂ ਫੌਜਾਂ ਮਾਰੀਆਂ ਨੇ ਤੇ ਥੋੜਾ ਬਹੁਤਾ ਲੁੱਕ ਛਿਪ ਜਾਈਏ, ਆ ਵੇਖ ਕੋਈ ਹੈ ਉਹਨਾਂ ਨੂੰ ਕੋਈ ਭੈ ਮਾੜਾ ਮੋਟਾ ਵੀ, ਉਹਦਾ ਬੱਬਰ ਸ਼ੇਰਾਂ ਵਾਂਗੂ ਨਡਰ ਫਿਰਦੇ ਨੇ, ਨਿਸ਼ਾਨ ਉਹਨਾਂ ਦੇ ਝੂਲਦੇ ਨੇ, ਨਗਾਰੇ ਉਹਨਾਂ ਦੇ ਵੱਜਦੇ ਨੇ।
ਸਭਹਿਨ ਕਰਤ ਅਨਾਦਰ ਬੋਲਾ,
ਤੇ ਇਹ ਜਦੋਂ ਘੇਰੜ ਨੇ ਸੁਣਿਆ ਨਾ ਲੋਕਾਂ ਦੀਆਂ ਗੱਲਾਂ, ਉਹਨਾਂ ਸਾਰਿਆਂ ਦਾ ਅਨਾਦਰ ਕਰਦਿਆਂ ਉਹ ਜਿੰਨੇ ਲੋਕ ਬੈਠੇ ਸੀ ਨਾ ਉਹਨਾਂ ਨੂੰ ਗੁੱਸੇ ਵਿੱਚ ਆ ਕੇ ਬੋਲਿਆ,
ਮੈਂ ਕਰ ਹੋ ਆਛੇ ਇਸ ਹੋਲਾ,
ਕਹਿੰਦਾ ਜਿਹੜਾ ਬਾਦਸ਼ਾਹ ਕੋਲੋਂ ਨਹੀਂ ਕਾਬੂ ਆਇਆ ਮੈਂ ਕਰੂੰ ਹੋਲਾ ਜਾ ਕੇ ਇਹਨਾਂ ਨੂੰ, ਕਹਿੰਦਾ ਮੈਂ ਕਰ ਦੂ ਹੋਲਾ ਇਹਨਾਂ ਨੂੰ ਜਾ ਕੇ।
ਕਿਮ ਪਰ ਪਾਏ ਸਕਹਿ ਇਸ ਥਾਨ,
ਇਹ ਕਿਵੇਂ ਆ ਕੇ ਇੱਥੇ ਮੇਰੀ ਜਗ੍ਹਾ ਤੇ ਕਬਜ਼ਾ ਕਰ ਸਕਦੇ ਆ, ਕਿਵੇਂ ਇੱਥੇ ਆ ਕੇ ਪਿੰਡ ਵਸਾ ਸਕਦੇ ਨੇ।
ਚਾਹਤ ਹੈ ਕਿ ਨਹੀਂ ਨਿਜ ਪ੍ਰਾਨ,
ਇਹਨਾਂ ਨੂੰ ਆਪਣੀ ਜਾਨ ਨਹੀਂ ਪਿਆਰੀ, ਇਹ ਆਪਣੇ ਪ੍ਰਾਣ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ। ਘੇਰੜ ਇਹ ਨਹੀਂ ਸੋਚਦਾ ਵੀ ਕਾਲ ਮੇਰਾ ਮੈਨੂੰ ਪਿਆ ਬਾਜਾਂ ਮਾਰਦਾ, ਸਤਿਗੁਰੂ ਜੀ ਖਾਲਸਾ ਜੀ ਕੋਈ ਇੱਥੇ ਤਿੰਗੋ ਜੋਰੀ ਨਹੀਂ ਪੇ ਕਰਦੇ ਵੀ ਕਬਜ਼ਾ ਪੇ ਕਰਦੇ, ਗਰੀਬ ਨਵਾਜ ਪਾਤਸ਼ਾਹ ਜੀ ਨਗਰ ਵਸਾ ਕੇ ਪਰਉਪਕਾਰ ਕਰਨਾ ਚਾਹੁੰਦੇ ਆ, ਤੇ ਨਾਲੇ ਇਹ ਜਗ੍ਹਾ ਚੰਦੂ ਦੇ ਹਵਾਲੇ ਸੀ, ਚੰਦੂ ਜਦੋਂ ਮਾਰਿਆ ਸਤਿਗੁਰਾਂ ਮਹਾਰਾਜ ਜੀ ਦੇ ਮਤਹਿਤ ਹੋ ਗਈ ਸੀ ਇਹ ਜਗ੍ਹਾ, ਇਸ ਕਰਕੇ ਸਤਿਗੁਰਾਂ ਦੀ ਮਲਕੀਅਤ ਵੀ ਆ ਇਹ ਜਗ੍ਹਾ, ਪਰ ਪਾਤਸ਼ਾਹ ਫਿਰ ਵੀ ਮਲਕੀਅਤ ਨਹੀਂ ਕਰਦੇ। ਪਾਤਸ਼ਾਹ ਕਹਿੰਦੇ ਭਾਈ ਇਹ ਜੀਵਾਂ ਦਾ ਭਲੇ ਵਾਸਤੇ ਪਿੰਡ ਵਸ ਜਾਏਗਾ, ਆਲੇ ਦੁਆਲੇ ਕਿਲ੍ਹਾ ਉਹ ਰਚਿਆ ਜਾਏਗਾ, ਨਗਰ ਨਿਵਾਸੀ ਸੁਖੀ ਹੋ ਕੇ ਰਹਿਣਗੇ, ਜੰਗਲ ਦੇ ਜਾਨਵਰਾਂ ਤੋਂ ਹੋਰ ਕਈ ਤਰੀਕਿਆਂ ਤੋਂ ਬਚਾ ਰਵੇਗਾ। ਪਰ ਘੇਰੜ ਦੀ ਮੱਤ ਤੇ ਪੜਦਾ ਪਿਆ, ਕਹਿੰਦਾ ਵੇਖਿਓ ਉਹਨਾਂ ਨੂੰ ਆਪਣੇ ਪ੍ਰਾਣ ਨਹੀਂ ਪਿਆਰੇ ਕਿ ਇੱਥੇ ਆ ਕੇ ਮੇਰੀ ਜਗ੍ਹਾ ਤੇ ਪਿੰਡ ਵਸਾਉਣਗੇ।
ਅਬ ਦੇਖੋ ਮੈਂ ਡਰ ਉਪਜਾਵੋ,
ਵੇਖੋ ਤੁਸੀਂ ਕਹਿੰਦੇ ਹੋ ਨਾ ਵੀ ਗੁਰੂ ਡਰਦਾ ਕੋਈ ਨੀ, ਆ ਵੇਖਿਓ ਹੁਣ ਮੈਂ ਉਹਨਾਂ ਦੇ ਅੰਦਰ ਕਿਵੇਂ ਡਰ ਪੈਦਾ ਕਰਦਾ, ਕਿਵੇਂ ਉਹਨਾਂ ਨੂੰ ਡਰਾਉਂਦਾ।
ਨਾਹੇ ਤਾਂ ਸੈਨ ਸ਼ਾਹ ਤੇ ਲਿਆਵੋ,
ਤੇ ਜੇ ਨਾ ਹਟੇ ਨਾ ਤੇ ਮੈਂ ਬਾਦਸ਼ਾਹ ਦੀ ਸੈਨਾ ਲੈ ਕੇ ਆਵਾਂਗਾ ਇਹਨਾਂ ਤੇ ਚੜਾ ਕੇ।
ਉਰ ਹੰਕਾਰੇ ਬਕਹਿ ਕੁਬੈਨਾ,
ਇਹਦਾ ਬੜਾ ਹੰਕਾਰਿਆ ਭਗਵਾਨ ਦਾਸ ਘੇਰੜ, ਬੋਲ ਕਬੋਲ ਬੋਲੀ ਜਾਂਦਾ, ਆਪਣੇ ਮੂੰਹ ਚ ਜੋ ਆਉਂਦਾ ਬੋਲੀ ਜਾਂਦਾ।
ਸਤਿਗੁਰ ਜਿਸ ਦਿਸ਼ ਤੇ ਡਰ ਉਰ ਹੈ ਨਾ,
ਸਤਿਗੁਰਾਂ ਦਾ ਭੈ ਹੀ ਕੋਈ ਨੀ ਮਲੇਛ ਨੂੰ, ਇਹਨੂੰ ਡਰ ਹੀ ਕੋਈ ਨੀ ਸਤਿਗੁਰਾਂ ਦਾ ਵੀ ਮੈਂ ਕਿਹਨਾਂ ਬਾਬਤ ਬਚਨ ਕਰ ਰਿਹਾ।
ਸੇਤ ਬਾਰ ਸਿਰ ਮੁਖ ਪਰ ਤਾਹੀ,
ਇਹਦੇ ਸਿਰ ਤੇ ਮੂੰਹ ਦੇ ਵਾਲ ਚਿੱਟੇ ਨੇ, ਦਾੜਾ ਵੀ ਸੀ ਇਹਦਾ, ਸਿਰ ਤੇ ਵੀ ਸਨ ਵਾਲ ਤੇ ਉਹ ਸਾਰੇ ਚਿੱਟੇ ਸਫੇਦ ਸਨ, ਮਾੜੇ ਮੋਟੇ ਵਿੱਚ ਕਾਲੇ ਸਨ।
ਤਊ ਓਜ ਬਹੁ ਤਨਕ ਕੇ ਮਾਹੀ,
ਭਾਵੇਂ ਸਿਰ ਤੇ ਮੂੰਹ ਚਿੱਟਾ ਹੋ ਗਿਆ ਪਰ ਸਰੀਰ ਚ ਇਹਦੇ ਵਾਹਵਾ ਤਾਣ ਬਲ ਸੀ, ਬਲੀ ਸੀ ਸਰੀਰ ਕਰਕੇ।
ਮੋਟਾ ਪੇਟ ਓਠ ਪੀ ਮੋਟੇ,
ਇਹੋ ਜਿਹੀ ਸੀ ਸ਼ਕਲ ਸੂਰਤ ਆਉਣਾ, ਘੇਰੜ ਦੀ ਸ਼ਕਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਜੂ ਸਾਰੀ ਵੀ ਕਿੱਦਾਂ ਦਾ ਸੀ, ਸੁਣੋ ਜੀ ਦੁਬਾਰਾ ਪੜੋ।
ਮੋਟਾ ਪੇਟ ਓਠ ਪੀ ਮੋਟੇ,
ਮੋਟਾ ਜਿਹਾ ਢਿੱਡ ਸੀ ਅੱਗੇ ਨੂੰ ਵਧਿਆ ਹੋਇਆ, ਤੇ ਜਿਵੇਂ ਡਿੱਗਿਆ ਜਾ ਹੁੰਦਾ ਅੱਗੇ ਝੁਕਿਆ ਜਾ ਹੁੰਦਾ, ਏਦਾਂ ਮੋਟਾ ਢਿੱਡ ਤੇ ਬੁੱਲ ਵੀ ਇਹਦੇ ਮੋਟੇ ਮੋਟੇ ਸਨ।
ਤੁੰਡ ਬੜੋ ਕੁਛ ਲੋਚਨ ਛੋਟੇ,
ਤੇ ਮੂੰਹ ਜਿਹੜਾ ਸੀ ਬਹੁਤ ਵੱਡਾ ਸੀ ਇਹਦਾ, ਤੇ ਅੱਖਾਂ ਨਿੱਕੀਆਂ ਨਿੱਕੀਆਂ ਚੁੰਨੀਆਂ ਜੀਆਂ ਸਨ, ਕਿਉਂਕਿ ਮੋਟਾ ਸੀ ਨਾ ਚਿਹਰਾ, ਅੱਖਾਂ ਓਦਾਂ ਹੀ ਵਿੱਚ ਮਿਚੀਆਂ ਜੀਆਂ, ਉੱਤੇ ਉਹ ਮਾਸ ਜਿਹਾ ਚੜਿਆ ਹੋਇਆ ਸੀ, ਨਿੱਕੀਆਂ ਨਿੱਕੀਆਂ ਅੱਖਾਂ ਸਨ। ਹਾਂਜੀ,
ਧੋਤੀ ਕਰਤ ਰਹਿਤ ਜੋ ਢੀਲੀ,
ਲੱਕ ਦੇ ਨਾਲ ਧੋਤੀ ਬੰਨੀ ਤੇ ਢਿੱਲੀ ਜੀ ਬੰਨੀ ਹੁੰਦੀ, ਤੇ ਜਦੋਂ ਤੁਰਦਾ ਉਦੋਂ ਏਦਾਂ ਘੜੀ ਘੜੀ ਉੱਤੇ ਨੂੰ ਚੁੱਕਦਾ ਰਹਿੰਦਾ ਸੀ, ਉਹ ਜਦੋਂ ਢਿੱਲੀ ਬੰਨਦਾ ਸੀ ਧੋਤੀ, ਕਿਉਂਕਿ ਪੇਟ ਤੇ ਬੰਨੀ ਨਹੀਂ ਸੀ ਜਾਂਦੀ, ਜਦੋਂ ਇਹਨੇ ਤੁਰਨਾ ਉਹ ਧੋਤੀ ਡਿੱਗਣੀਆਂ ਨੇ ਫੇਰ ਉਤਾਂਹ ਨੂੰ ਕਰਨੀ ਏਦਾਂ ਘੜੀ ਮੁੜੀ ਉੱਤੇ ਨੂੰ ਚੁੱਕਦਾ।
ਗਰੀਵਾ ਛੋਟੀ ਜਨ ਤਰ ਲੀਲੀ,
ਤੇ ਗਰਦਨ ਵੀ ਇਹਦੀ ਛੋਟੀ ਜੀ, ਇਹਦੇ ਧੜ ਨੇ ਮਾਨੋ ਵਿੱਚੇ ਹੀ ਗਰਕ ਕਰ ਲਈ ਸੀ, ਮੋਟਾ ਬਹੁਤਾ ਹੋਣ ਕਰਕੇ ਜਿਹੜੀ ਗਰਦਨ ਸੀ ਉਹ ਵਿੱਚੇ ਹੀ ਇਹਦੇ ਧੜ ਦੇ ਖੁੱਬੀ ਹੋਈ ਆ, ਨਿੱਘੀ ਜੀ ਗਰਦਨ ਹੈ।
ਢੀਲੀ ਜਾਮੇ ਕੀ ਬਹੁਤਨੀਆਂ,
ਜਿਹੜਾ ਇਹਨੇ ਜਾਮਾ ਪਾਇਆ ਸੀ ਉਹਨਾਂ ਵੇਲਿਆਂ ਚ ਬਟਨ ਬੁਟਨ ਨਹੀਂ ਸੀ ਹੁੰਦੇ, ਤਣੀਆਂ ਦੇ ਨਾਲ ਹੀ ਉਹ ਤਣੀਆਂ ਵੀ ਢਿੱਲੀਆਂ ਢਿੱਲੀਆਂ ਜੀਆਂ ਬੰਨੀਆਂ ਹੋਈਆਂ ਸੀ।
ਝਗੜਨ ਕੋ ਪ੍ਰਵੀਨ ਜਨ ਬਣੀਆਂ,
ਕਹਿੰਦੇ ਝਗੜਾ ਕਰਨ ਵਾਸਤੇ ਇੰਨਾ ਪ੍ਰਵੀਨ ਆ ਮਾਨੋ ਜਿਵੇਂ ਕੋਈ ਬਣੀਆਂ ਹੋਵੇ, ਜਿਵੇਂ ਬਣੀਆਂ ਨੀ ਝਗੜਦਾ ਹੁੰਦਾ, ਨਹੀਂ ਜੀ ਨਹੀਂ ਮੈਂ ਤਾਂ ਇੰਨਾ ਹੀ ਲਊ ਹਿਸਾਬ ਕਿਤਾਬ ਕਰਨ ਵੇਲੇ। ਕਹਿੰਦੇ ਝਗੜਾ ਕਰਨ ਦੇ ਵਿੱਚ ਬਣੀਏ ਦੇ ਤੁਲ ਹੈ।
ਬੋਲੀ ਬੜੀ ਪਾਗ ਸਿਰ ਧਾਰੈ,
ਤੇ ਸਿਰ ਤੇ ਵੱਡਾ ਜਿਹਾ ਜਿਵੇਂ ਮੁੰਡਾਸਾ ਜਿਹਾ ਮਾਰ ਕੇ ਨਾ ਪੱਗ ਦਾ, ਉਹ ਢਿੱਲਾ ਜਿਹਾ ਬੰਨ ਛੱਡਦਾ।
ਕਰ ਸੋਟੀ ਧਰ ਧਰ ਪੱਗ ਡਾਰੈ,
ਹੱਥ ਦੇ ਵਿੱਚ ਇੱਕ ਸੋਟੀ ਰੱਖਦਾ ਉਹਦੇ ਆਸਰੇ ਦੇ ਨਾਲ ਟੁਰਦਾ।
ਉਰ ਹੰਕਾਰੀ ਘਰ ਕੀ ਠੋਰ,
ਆਪਣੇ ਘਰ ਦੀ ਜਗ੍ਹਾ ਤੇ ਬੜਾ ਹੰਕਾਰਿਆ ਹੋਇਆ ਵੀ ਮੇਰੇ ਵਰਗਾ ਹੈ ਨੀ ਕੋਈ, ਮੈਂ ਇਲਾਕੇ ਦਾ ਚੌਧਰੀ ਹਾਂ।
ਆਪਣੇ ਸਾਹਮਣੇ ਜਾਣ ਹੈ ਔਰ,
ਆਪਣੇ ਵਰਗਾ ਕਿਸੇ ਨੂੰ ਜਾਣਦਾ ਹੀ ਨੀ ਸੀ, ਆਪਣੇ ਘਰ ਦੇ ਵਿੱਚ ਸ਼ੇਰ ਬਣਿਆ ਫਿਰਦਾ ਸੀ।
ਆਪਣੀ ਜਾਤ ਗੁਰੂ ਕੀ ਜਾਣੈ,
ਉਰੇ ਸਮਝਦਾ ਵੀ ਗੁਰੂ ਸਾਹਿਬ ਵੀ ਖੱਤਰੀ ਨੇ ਮੈਂ ਵੀ ਖੱਤਰੀ ਆ, ਤੇ ਮੈਂ ਇਹਨਾਂ ਨੂੰ ਦੱਬ ਲੂੰਗਾ, ਇਹਨਾਂ ਨੂੰ ਕਾਬੂ ਕਰ ਲੂੰਗਾ।
ਕਰੈ ਸ਼ਰੀਕ ਪਨੋ ਹਿਤ ਆਨਹਾਨੈ,
ਸ਼ਰੀਕ ਪੁਣਾ ਸੀ ਵੀ ਇਹਨਾਂ ਦੀ ਇੰਨੀ ਸੋਭਾ ਵੀ ਮੈਂ ਖੱਤਰੀ ਆ ਇਹ ਵੀ ਖੱਤਰੀ ਨੇ, ਤੇ ਸ਼ਰੀਕਾ ਕਰਦਾ ਸੀ ਸਤਿਗੁਰਾਂ ਨਾਲ।
ਜਰੀ ਨਾ ਜਾਏ ਕ੍ਰਿਤ ਇਹ ਗੁਰ ਕੀ,
ਮਹਾਰਾਜ ਜੀ ਦੀ ਖੇਡ ਜਿਹੜੀ ਸੀ ਉਹ ਇਹਦੇ ਕੋਲ ਜਰੀ ਨਹੀਂ ਸੀ ਜਾਂਦੀ, ਬਰਦਾਸ਼ਤ ਨਹੀਂ ਸੀ ਹੁੰਦੀ।
ਬਿਸਰਤ ਨਾਹਿਨ ਚਿੰਤਾ ਉਰ ਕੀ,
ਗੱਲ ਇਹ ਸੀ ਵੀ ਲੋਕਾਂ ਨੇ ਇਹਨੂੰ ਲਾਹਨਤਾਂ ਪਾਣੀਆਂ ਸੀ ਮਲੇਛਾ, ਵੀ ਤੂੰ ਚੌਧਰੀ ਆ ਤੂੰ ਅੱਜ ਤੱਕ ਨੀ ਸੋਚਿਆ ਵੀ ਆਲੇ ਦੁਆਲੇ ਕੰਧ ਉਛਾਰ ਦਈਏ ਕਿਲੇ ਦੀ, ਉਹ ਬਾਹਰੋਂ ਆਏ ਆ ਪਰਉਪਕਾਰੀ ਸਤਿਗੁਰੂ ਹੈ ਤੇ ਵੇਖੋ ਪਿੰਡ ਦਾ ਭਲਾ ਕਰਨ ਲੱਗੇ ਆ, ਤੂੰ ਇੱਥੋਂ ਦਾ ਹੋ ਕੇ ਨਹੀਂ। ਇਹਨੂੰ ਅਸਲੀ ਗੱਲ ਤਾਂ ਇਹ ਸੀ ਵੀ ਮੈਂ ਇੱਥੇ ਜੀਰੋ ਹੋ ਜਾਂਗਾ, ਇਸ ਕਰਕੇ ਸ਼ਰੀਕ ਪੁਣਾ ਪਿਆ ਕਰਦਾ ਸਤਿਗੁਰਾਂ ਨਾਲ।
ਕਹੋ ਜਾਏ ਮੈਂ ਜੇ ਹਟ ਰਹੇ,
ਮੈਂ ਜਾ ਕੇ ਕਵਾਂਗਾ ਵੇਖਦਾ ਵੀ ਜੇ ਮੇਰੇ ਕਹਿਣ ਤੇ ਹਟ ਜਾਣ।
ਨਾਹੀਂ ਤੇ ਬਹੁ ਸੰਕਟ ਕੋ ਸਹੈ,
ਜੇ ਨਾ ਹਟੇ ਤੇ ਫਿਰ ਉਹਨਾਂ ਨੂੰ ਬੜਾ ਸੰਕਟ ਸਹਿਣਾ ਪਵੇਗਾ।
ਇਮ ਚਿਤ ਠਾਨ ਗੁਰੂ ਟਿਗ ਚੱਲਿਓ,
ਏਦਾਂ ਮਨ ਚ ਸੋਚ ਕੇ ਸਤਿਗੁਰਾਂ ਵੱਲ ਚੱਲ ਪਿਆ।
ਅਗਨ ਈਰਖਾ ਤੇ ਮਨ ਜਲਿਓ,
ਇਹਦਾ ਹਿਰਦਾ ਅੱਗ ਦੇ ਸਮਾਨ ਈਰਖਾ ਨਾਲ ਸੜਨ ਲੱਗਾ।
ਕ੍ਰੋਧ ਅਹੂਤੀ ਪਰਤ ਪ੍ਰਚੰਡ,
ਔਰ ਇਹਦੇ ਹਿਰਦੇ ਤੇ ਕ੍ਰੋਧ ਰੂਪੀ ਅਹੂਤੀ ਪੈਂਦੀ, ਘਿਓ ਪੈਂਦਾ ਤੇ ਹੋਰ ਈਰਖਾ ਨਾਲ ਹਿਰਦਾ ਬਲਦਾ।
ਗੁਰ ਯਸ਼ ਸੁਨਤ ਹਤੇ ਜਨ ਦੰਡ,
ਕਹਿੰਦੇ ਸਤਿਗੁਰੂ ਸੱਚੀ ਪਾਤਸ਼ਾਹ ਜੀ ਦਾ ਯਸ ਜਿਹੜਾ ਮਹਾਰਾਜ ਜੀ ਦੀ ਸੋਭਾ ਉਹ ਮਾਨੋ ਡੰਡੇ ਦੇ ਤੋਲੇ ਨੂੰ ਪੈਂਦੀ ਹੈ, ਤੇ ਗੁਰਦੇਵ ਦੇ ਪਾਸ ਆ ਕੇ ਝਗੜਾ ਪਿਆ ਕਰਦਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।